योग परै बछरा अनगाए तरह थन लात पर लगावे हंस जुत्या कुमान सरोवर खोजत पोखर जगन्ना पावे चक्रपति निज भूपत त्याग के और पे जाए के दास ल जावे तैसे गुर सिख सेव करे जग और सुदेव न पाप बचावे।
वाहिगुरु जी का खालसा
वाहिगुरु जी की फतेह।
तन तन गुरुदेव जिस संग हर जपे गुर कृपाल जपे ताव गुण सब छपे करण कारण कृपा निदान पतत पावन भगत बछल सतगुरु। धन धन श्री गुरु ग्रंथ साहिब सच्चे पातशाह दे पावन चरणा कमलां च जुड़ बैठी गुरु का खास रूप गुरु खालसा साध संगत नौवें पातशाह धन धन श्री गुरु तेग बहादुर साहिब जी महाराज जी दे पावन पवित्र इतिहासक स्थान ते नेता प्रति हाजरियां भर के जुड़ के गुरु पातशाह छेवें पातशाह धन गुरु हरगोबिंद साहिब महाराज जी की पावन पवित्र जीवन कथा बहुत ही श्रद्धा भावना सत्कार सहित सरवण कर रहे। सतगुरु गरीब नवाज पातशाह जी महाराज जी के दर घर दे प्रेमी सेवक सिख महान विद्वान सिख पंथ दे वेद व्यास भाई साहब भाई गुरदास जी का प्रसंग चल रहा है। भाई गुरदास जी काशी वाराणसी बनारस पहुंचे हैं। काशी का जो राजा है बनारस का जो राजा है वो भाई साहब भाई गुरदास जी का सेवक बन गया। भाई साहब उन्हां दी चरण पौ लैके गुरु की सिखी ने धारण कीती है। भाई गुरदास जी का बड़ा भारी प्रचार ते प्रसार सारे काशी विच होया क्योंकि जदों काशी का बनारस का राजा भाई साहब का सेवक सिख बन गया तो सुभाविक से सारे बनारस दे विच काशी दे विच भी ये गल प्रचलित होनी सी क्योंकि जो साडे देश दे वड्डे व्यक्ति करदे हन जो वड्डे ने किसी पदवी ते ने रुतबे ते ने वो व्यक्ति जो काम करदे ने वो सारी दुनिया विच पता लग जांदा। तो राजे ने सिखी धारण कीती इस करके नगर विच भी पता लगा बहुत सारे ब्राह्मण पंडित इकट्ठे हो के भाई गुरदास जी को आए चर्चा करन वास्ते। भाई साहब नाल आके चर्चा करदे ने कहंदे ने भाई साहब नूं भाई गुरदास जी तुसीं शिव नगरी विच क्योंकि बनारस जिहड़ी है इहनूं शिव काशी कहंदे हन शिव जी दी नगरी है ते तुसीं शिव काशी शिव नगरी विच आए हो ये तुहाडे भाग हन इस करके तुसी इस नगरी विच जो इस नगरी दा भगवान शिव है उहदे सेवक बन जाओ उहदे मुरीद बन जाओ। तो भाई साहब भाई गुरदास जी ने अपने अंदर दा निश्चा कि मैं अपने गुरु नूं छड्ड के किसी होर देवते दी पूजा नहीं कर सकदा अपने गुरु नूं छड्ड के मैं गुरु तो बेमुख नहीं हो सकदा। भाई साहब ने भी दसिया जे गुरु रिस पवे ते सारी दुनिया रुस जांदी है जे गुरु रुस जाए ते सारी दुनिया रुस जांदी है ते जे गुरु खुश हो जाए ते त्रिलोकी खुश हो जांदी है सारियां गुप्त रूहां भी खुश हो जांदियां हन। तो भाई साहब जी ने एक सवैया उचारिया आओ मन बिरतियां एकागर करिए गुरु साहब के चरणा नाल सुरतियां बिरतियां जोड़ लईए और सतगुरां दा इतिहास भाई साहब भाई गुरदास जी जिवें इन्हां ब्राह्मणां नाल चर्चा करके इन्हां ब्राह्मणां नूं जित रहे ने ਉਹ ਕਥਾ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਆ ਮਤ ਬੇਉਗ ਪਰੈ ਬਛੇਰਾ ਅਨਗਾਏ ਤਰੈ ਥਨ ਲਾਤ ਲਗਾਵੇ
ਭਾਈ ਸਾਹਿਬ ਜੀ ਇੱਥੇ ਉਦਾਹਰਣ ਦੇ ਰਹੇ ਨੇ ਕਹਿੰਦੇ ਵੀ ਆਪਣੀ ਮਾਂ ਦਾ ਦੁੱਧ ਛੱਡ ਕੇ ਗਊ ਦਾ ਬਛੜਾ ਹੁੰਦਾ ਨਾ ਹੁਣ ਉਹ ਬਛੜਾ ਆਪਣੀ ਮਾਂ ਜਿਹੜੀ ਜਿਹੜੀ ਉਹਨੂੰ ਜਨਮ ਦੇਣ ਵਾਲੀ ਹੈ ਉਹਦਾ ਥਣ ਛੱਡ ਕੇ ਉਹਦਾ ਦੁੱਧ ਛੱਡ ਕੇ ਜੇ ਨਾਲ ਕੋਈ ਦੂਸਰੀ ਗਊ ਬੱਧੀ ਹੈ ਉਹਦੇ ਥਣਾਂ ਨੂੰ ਆਪਣੇ ਮੂੰਹ ਵਿੱਚ ਪਾਉਂਦਾ ਤੇ ਉਹ ਗਊ ਕੀ ਕਰਦੀ ਹੈ ਲੱਤ ਮਾਰ ਕੇ ਪਰੇ ਕਰ ਦਿੰਦੀ ਕਿਉਂਕਿ ਉਹਦਾ ਬਛੜਾ ਨਹੀਂ ਨਾ ਹੈ ਆਪਣੀ ਮਾਂ ਨੂੰ ਛੱਡ ਕੇ ਜੋ ਦੂਸਰੇ ਗਊ ਦੇ ਥਣਾਂ ਨੂੰ ਮੂੰਹ ਵਿੱਚ ਪਾਉਂਦਾ ਹੈ ਤਾਂ ਉਹ ਗਊ ਉਹਨੂੰ ਦੁੱਧ ਪੀਣ ਦੀ ਬਜਾਏ ਲੱਤ ਮਾਰ ਕੇ ਵਗਾ ਕੇ ਪਰੇ ਸੁੱਟ ਦਿੰਦੀ ਹੈ ਦੂਰ ਕਰ ਦਿੰਦੀ ਹੈ
ਹੰਸ ਜੋ ਤਿਆਗ ਕੈ ਮਨ ਸਰੂਪ ਖੋਜਤ ਭੁਖਰ ਚੋਗ ਨਾ ਪਾਵੇ
ਹੰਸ ਦਾ ਸੁਭਾਅ ਹੈ ਮਾਨ ਸਰੋਵਰ ਤੇ ਮੋਤੀ ਚੁਗਦਾ ਹੁਣ ਹੰਸ ਮਾਨ ਸਰੋਵਰ ਨੂੰ ਛੱਡ ਕੇ ਪੋਖਰ ਛੱਪੜ ਨੂੰ ਕਹਿੰਦੇ ਨੇ ਮਾਨ ਸਰੋਵਰ ਨੂੰ ਛੱਡ ਕੇ ਛੱਪੜ ਵਿੱਚੋਂ ਆ ਕੇ ਚੋਗ ਚੁਗਣ ਲੱਗੇ ਉਹਨੂੰ ਚੋਗ ਨਹੀਂ ਮਿਲਦਾ ਉਹਨੂੰ ਮੋਤੀ ਨਹੀਂ ਮਿਲਦੇ ਕਿੱਥੇ ਮਾਨ ਸਰੋਵਰ ਤੇ ਕਿੱਥੇ ਛੱਪੜ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਛੱਪੜ ਵਿੱਚੋਂ ਹੰਸ ਨੂੰ ਖਾਣ ਵਾਸਤੇ ਚੋਗਾ ਨਹੀਂ ਮਿਲਦਾ ਉਹਨੂੰ ਖਾਣ ਵਾਸਤੇ ਮੋਤੀ ਨਹੀਂ ਮਿਲਦੇ
ਚੱਕਰਪਤੀ ਨਿਜ ਭੂਪਤ ਤਿਆਗ ਕੈ ਔਰ ਪੈ ਜਾਏ ਕਰਦਾਸ ਲਜਾਵੇ
ਚੱਕਰਵਰਤੀ ਰਾਜੇ ਦਾ ਕੋਈ ਸੇਵਕ ਹੋਵੇ ਚੱਕਰਵਰਤੀ ਰਾਜੇ ਦਾ ਕੋਈ ਨੌਕਰ ਹੋਵੇ ਤੇ ਉਹ ਚੱਕਰਵਰਤੀ ਰਾਜੇ ਨੂੰ ਛੱਡ ਕੇ ਕਿਸੇ ਭਿਖਾਰੀ ਦਾ ਦਾਸ ਬਣ ਦੇ ਜਾ ਕੇ ਉਹਨੂੰ ਕੀ ਮਿਲਣਾ ਉੱਥੋਂ ਚੱਕਰਵਰਤੀ ਰਾਜੇ ਨੂੰ ਛੱਡ ਕੇ ਕਿਸੇ ਹੋਰ ਦਾ ਜਾ ਕੇ ਦਾਸ ਹੋਵੇ ਉਹਨੂੰ ਲਾਜ ਲੱਗਦੀ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਕਿੱਥੇ ਤਾਂ ਚੱਕਰਵਰਤੀ ਰਾਜੇ ਦਾ ਸੇਵਕ ਹੈ ਤੇ ਕਿੱਥੇ ਆਇਆ ਹੋਇਆ ਕਿੱਥੇ ਮੇਰੇ ਜੇ ਭਿਖਾਰੀ ਦੇ ਕੋਲ ਆਇਆ ਹੋਇਆ ਏਦਾਂ ਉਹਨੂੰ ਲਾਜ ਲੱਗਦੀ ਹੈ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ
ਤੈਸੇ ਗੁਰੂ ਸਿੱਖ ਸੇਵਕ ਕਰੈ ਜਗ ਔਰ ਸੁਦੇਵ ਨਾ ਪਾਪ ਬਚਾਵੇ
ਤੈਸੇ ਗੁਰੂ ਕਾ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਜੇ ਕਿਸੇ ਹੋਰ ਦੇਵੀ ਦੇਵਤੇ ਦੀ ਜਾ ਕੇ ਪੂਜਾ ਕਰੇ ਤਾਂ ਉਹਦੀ ਪੂਜਾ ਕਰਕੇ ਉਹਨੂੰ ਸਗੋਂ ਪਾਪ ਲੱਗਦਾ ਹੈ ਉਹਨੂੰ ਉਹਦੇ ਜਿਹੜੇ ਪਾਪ ਨੇ ਉਹ ਨਿਵਿਰਤ ਨਹੀਂ ਹੁੰਦੇ ਜਿਵੇਂ ਉੱਤੇ ਉਦਾਹਰਣਾਂ ਦਿੱਤੀਆਂ ਨੇ ਨਾ ਕਿ ਆਪਣੀ ਗਊ ਦੇ ਆਪਣੀ ਮਾਂ ਦੇ ਦੁੱਧ ਨੂੰ ਛੱਡ ਕੇ ਜੇ ਬਛੜਾ ਦੂਸਰੀ ਗਊ ਦੇ ਦੁੱਧ ਨੂੰ ਮੁੱਖ ਵਿੱਚ ਪਾਉਂਦਾ ਹੈ ਤਾਂ ਉਹਨੂੰ ਲੱਤਾਂ ਹੀ ਪੈਂਦੀਆਂ ਨੇ ਨਾ ਮਾਨ ਸਰੋਵਰ ਛੱਡ ਕੇ ਛੱਪੜ ਵਿੱਚੋਂ ਕਦੇ ਮੋਤੀ ਨਹੀਂ ਲੱਭੇ ਹੰਸ ਨੂੰ ਇਸੇ ਤਰ੍ਹਾਂ ਜੇ ਕੋਈ ਸਿੱਖ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਕੋਲ ਜਾਵੇ ਤੇ ਉਹਦੇ ਪਾਪ ਨਿਵਿਰਤ ਨਹੀਂ ਹੁੰਦੇ ਸਗੋਂ ਉਹਨੂੰ ਹੋਰ ਸ਼ਰਮਿੰਦਾ ਹੋਣਾ ਪੈਂਦਾ ਖਾਲਸਾ ਜੀ ਇਹ ਭਾਈ ਗੁਰਦਾਸ ਜੀ ਦੇ ਬਚਨ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਗੁਰਦੁਆਰੇ ਆ ਕੇ ਵੀ ਮੱਥਾ ਟੇਕੀ ਜਾਂਦੇ ਨੇ ਜੇ ਕੋਈ ਰਾਹ ਚ ਮੰਦਰ ਆ ਜਾਏ ਤੇ ਉੱਥੇ ਵੀ ਨੱਕਾਂ ਰਗੜੀ ਜਾਂਦੇ ਨੇ ਕੋਈ ਪੀਰ ਦੀ ਕਬਰ ਆ ਗਈ ਕੋਈ ਮੜੀ ਆ ਗਈ ਹਰ ਜਗ੍ਹਾ ਤੇ ਹੀ ਮੱਥਾ ਟੇਕੀ ਜਾਂਦੇ ਨੇ ਤੇ ਫਿਰ ਜੇ ਉਹਨਾਂ ਨੂੰ ਕਹੋ ਨਾ ਵੀ ਇੱਥੇ ਕਿਉਂ ਮੱਥਾ ਟੇਕਦਾ ਕਹਿੰਦੇ ਜੀ ਰੱਬ ਤਾਂ ਸਾਰੇ ਪਾਸੇ ਹੈ ਇਹ ਜਵਾਬ ਦਿੰਦੇ ਅੱਗੋਂ ਕਹਿੰਦੇ ਜੀ ਪਰਮੇਸ਼ਰ ਤਾਂ ਸਾਰੇ ਪਾਸੇ ਹੀ ਹੈ ਫਿਰ ਉਹਨਾਂ ਬੰਦਿਆਂ ਨੂੰ ਮੈਂ ਇਹ ਜਵਾਬ ਦੇਣਾ ਚਾਹੁੰਦਾ ਵੀ ਰਾਹ ਵਿੱਚ ਕੁੱਤਾ ਹੋਵੇ ਨਾ ਗਲਿਆ ਸੜਿਆ ਚਿੱਚੜ ਪਏ ਹੋਣ ਉਹਨੂੰ ਵੀ ਮੱਥਾ ਟੇਕਿਆ ਕਰ ਕਿਉਂਕਿ ਰੱਬ ਤਾਂ ਉਹਦੇ ਵਿੱਚ ਵੀ ਹੈ ਉਹਨੂੰ ਵੇਖ ਕੇ ਤੇ ਗਲਾਨੀ ਕਰਕੇ ਕੋਲੋਂ ਲੰਘ ਜਾਂਦਾ ਵੀ ਇਹਦੇ ਕੀੜੇ ਪਏ ਹੋਏ ਨੇ ਉਹਦੇ ਚ ਰੱਬ ਨਹੀਂ ਦਿਸਦਾ ਉਹ ਬ੍ਰਹਮ ਦ੍ਰਿਸ਼ਟੀ ਹੈ ਸਿੱਖ ਦਾ ਨਿਸ਼ਚਾ ਹੈ ਕਿ ਸਿਰਫ ਆਪਣੇ ਗੁਰੂ ਦੀ ਸੇਵਾ ਕਰੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ ਭੁੱਲ ਕੇ ਵੀ ਕਦੇ ਕਿਸੇ ਬ੍ਰਤ ਨੂੰ ਗੋਰ ਨੂੰ ਮੜੀ ਨੂੰ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਸਿੱਖ ਨੇ ਨਹੀਂ ਕਰਨੀ ਭਾਈ ਗੁਰਦਾਸ ਜੀ ਨੂੰ ਕਹਿ ਰਹੇ ਸੀ ਪੰਡਿਤ ਵੀ ਤੁਸੀਂ ਸ਼ਿਵ ਜੀ ਦੀ ਪੂਜਾ ਕਰੋ, ਸ਼ਿਵ ਨਗਰੀ ਚ ਆਏ ਹੋ। ਭਾਈ ਗੁਰਦਾਸ ਜੀ ਕਹਿੰਦੇ ਮੈਂ ਆਪਣੇ ਗੁਰੂ ਦੀ ਸੇਵਾ ਛੱਡ ਕੇ ਕਿਉਂ ਕਿਤੇ ਹੋਰ ਜਾਵਾਂ, ਚੱਕਰਵਰਤੀ ਰਾਜੇ ਨੂੰ ਛੱਡ ਕੇ ਨੌਕਰਾਂ ਨੂੰ ਮਨਾਉਂਦਾ ਫਿਰਾਂ, ਕਿਤੇ ਤਾਂ ਮੇਰੀ ਚੱਕਰਵਰਤੀ ਰਾਜੇ ਨਾਲ ਸੰਧੀ ਹੈ ਤੇ ਮੈਂ ਰਾਜੇ ਨੂੰ ਛੱਡ ਕੇ ਕਿਸੇ ਨੌਕਰ ਨੂੰ ਜਿਹੜਾ ਬਾਹਰ ਖਲੋਤਾ ਹੋਇਆ ਉਹਦੇ ਨਾਲ ਜਾ ਕੇ ਮਿੱਤਰਤਾ ਪਾਵਾਂ, ਲੋਕ ਮੈਨੂੰ ਤਿਰਕਾਰਾਂ ਹੀ ਪਾਉਣਗੇ ਨਾ ਵੀ ਇੱਕ ਪਾਸੇ ਰਾਜੇ ਨਾਲ ਬਣਦੀ ਦੂਜੇ ਪਾਸੇ ਨੌਕਰਾਂ ਨਾਲ ਟੁਰਿਆ ਫਿਰਦਾ। ਭਾਈ ਗੁਰਦਾਸ ਜੀ ਕਹਿੰਦੇ ਇਹ ਸਿੱਖੀ ਦਾ ਸਿਧਾਂਤ ਨਹੀਂ ਹੈ, ਸਿੱਖੀ ਦਾ ਸਿਧਾਂਤ ਹੈ ਕਿ ਸਿੱਖ ਸਿਰਫ ਆਪਣੇ ਗੁਰੂ ਅੱਗੇ ਝੁਕਦਾ ਹੈ, ਆਪਣੇ ਗੁਰੂ ਨੂੰ ਪੂਜਦਾ ਹੈ, ਆਪਣੇ ਗੁਰੂ ਨੂੰ ਨਮਸਕਾਰਦਾ ਹੈ। ਉਹ ਕਹਿੰਦਾ ਹੈ ਕਿ ਸਤਿਗੁਰਾਂ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਹੀ ਨਹੀਂ, ਦੂਜਾ ਕਾਹੇ ਸਿਮਰੀਐ ਜੰਮੈ ਤੈ, ਮਰ ਜਾਏ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਨੂੰ ਕਿਉਂ ਸਿਮਰੀਏ ਜਿਹੜਾ ਜੰਮਦਾ ਮਰਦਾ ਰਹਿੰਦਾ ਹੈ, ਜਿਹੜਾ ਆਵਾਗੋਣ ਦੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ, ਉਹਦੀ ਪੂਜਾ ਕਿਉਂ ਕਰੀਏ? ਸਿੱਖੀ ਦਾ ਸਿਧਾਂਤ ਨਹੀਂ, ਸਿੱਖ ਨੇ ਸਿਰਫ ਆਪਣੇ ਗੁਰੂ ਨੂੰ ਪੂਜਣਾ। ਇੱਕ ਗੱਲ ਇਹ ਪੱਲੇ ਬੰਨ ਲਓ ਭਾਈ ਗੁਰਦਾਸ ਜੀ ਦੀ, ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਉਹ ਪੜ੍ਹੇ ਬਿਨਾਂ ਸਮਝੇ ਬਿਨਾਂ ਸਿੱਖੀ ਦਾ ਬੋਧ ਨਹੀਂ ਹੁੰਦਾ ਕਿ ਸਿੱਖੀ ਕੀ ਹੈ। ਇਸ ਕਰਕੇ ਮੈਂ ਅਕਸਰ ਸੰਗਤ ਵਿੱਚ ਬੇਨਤੀ ਕਰਦਾ ਹੁੰਦਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਜ਼ਰੂਰ ਪੜ੍ਹਿਆ ਕਰੋ, ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਜ਼ਰੂਰ ਕਰਿਆ ਕਰੋ। ਮੇਰੇ ਮਨ ਦਾ ਵੀ ਫੁਰਨਾ ਕਿ ਜਦੋਂ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਸਮਾਪਤੀ ਹੋਵੇ ਤੇ ਜੇ ਸੰਗਤ ਦੀ ਆਗਿਆ ਹੋਵੇਗੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦੀ ਕਥਾ ਕਰਾਂਗੇ। ਬਹੁਤ ਸਾਰੇ ਪ੍ਰੇਮੀ ਸਿੱਖ ਵੀ ਦਾਸ ਨੂੰ ਹੁਕਮ ਕਰਦੇ ਨੇ, ਨੌਜਵਾਨ ਵੀਰ ਵੀ ਕਹਿੰਦੇ ਨੇ ਕਈ ਵਾਰ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦੀ ਉਹਨਾਂ ਦੀ ਕਵਿਤਾ ਸਵਈਆਂ ਦੀ ਵਾਰਾਂ ਦੀ ਕਥਾ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਨੇ ਜੇ ਤੰਦਰੁਸਤੀਆਂ ਬਖਸ਼ੀਆਂ ਜਿਵੇਂ ਸਤਿਗੁਰਾਂ ਨੂੰ ਪਾਇਆ ਤੇ ਕਰਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ ਬਿਨਾਂ ਸਮਝੇ ਬਿਨਾਂ ਸਿੱਖੀ ਦਾ ਬੋਧ ਨਹੀਂ ਹੁੰਦਾ ਕਿ ਸਿੱਖੀ ਕੀ ਹੈ। ਹੁਣ ਇੱਥੇ ਕਿੱਡਾ ਵੱਡਾ ਕਮਾਲ ਦਾ ਵਚਨ ਕਿ ਸਿੱਖ ਵਾਸਤੇ ਕਿ ਗੁਰੂ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਸਿਰਫ ਆਪਣੇ ਗੁਰੂ ਦੀ ਆਰਾਧਨਾ ਕਰਦਾ ਹਾਂ।
ਦੋਵੇਰਾ ਇਤਿਆਦਕ ਉੱਤਰ ਦੀਏ ਦਿਜਨ ਮਾਨ ਕਰ ਭੰਗ।
ਇਤਿਆਦਕ ਹੋਰ ਵੀ ਕਈ ਪ੍ਰਮਾਣ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਬ੍ਰਾਹਮਣਾਂ ਨੂੰ ਉੱਤਰ ਦਿੱਤਾ, ਔਰ ਇਹਨਾਂ ਬ੍ਰਾਹਮਣਾਂ ਦੇ ਅੰਦਰ ਦਾ ਜਿਹੜਾ ਮਾਣ ਹੈ, ਇਹਨਾਂ ਬ੍ਰਾਹਮਣਾਂ ਦੇ ਅੰਦਰ ਦਾ ਜਿਹੜਾ ਅਹੰਕਾਰ ਹੈ, ਉਹ ਅਹੰਕਾਰ ਤੇ ਮਾਣ ਭਾਈ ਸਾਹਿਬ ਜੀ ਨੇ ਦੂਰ ਕੀਤਾ, ਇਹਨਾਂ ਦੇ ਮਨ ਦਾ ਮਾਣ ਤੋੜਿਆ ਹੈ।
ਇੱਕ ਸਤਿਗੁਰ ਕੋ ਆਸਰਾ ਨਿਸ਼ਚੈ ਕੀਨ ਅਭੰਗ।
ਇੱਕ ਸਤਿਗੁਰਾਂ ਦਾ ਹੀ ਆਸਰਾ, ਗੁਰੂ ਦਾ ਹੀ ਭਰੋਸਾ ਉਹ ਭਾਈ ਗੁਰਦਾਸ ਜੀ ਨੇ ਪ੍ਰਗਟ ਕਰਕੇ ਦੱਸਿਆ ਕਿ ਮੈਂ ਗੁਰਬਿਨ ਅਵਰ ਨਾ ਦੂਜਾ, ਮੇਰਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਮੇਰਾ ਗੁਰੂ ਹੀ ਮੇਰੀ ਸਭ ਤੋਂ ਵੱਡੀ ਟੇਕ ਹੈ, ਆਸਰਾ ਹੈ। ਇਹ ਨਿਸ਼ਚਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪ੍ਰਗਟ ਕੀਤਾ ਹੈ। ਗੁਰ ਜੈਸਾ ਨਾਹੀ ਕੋ ਦੇਵ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੜ੍ਹਦੇ ਤਾਂ ਹਾਂ ਪਰ ਕਦੇ ਇਸ ਗੱਲ ਤੇ ਨਿਰਣਾ ਵੀ ਕਰੋ, ਨਿਸ਼ਚਾ ਵੀ ਕਰੋ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਬਿਨਾਂ ਕੋਈ ਨਹੀਂ, ਅਸੀਂ ਕਿਸੇ ਦਾ ਤਿਰਸਕਾਰ ਨਹੀਂ ਕਰਦੇ, ਸਭ ਦੇਵੀ ਦੇਵਤੇ ਸਤਿਕਾਰ ਨੇ ਸਤਿਕਾਰਨੀਏ ਨੇ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਸਤਿਕਾਰ ਕਰਨਾ ਵੱਖਰੀ ਗੱਲ ਹੈ ਪਰ ਪੂਜਾ ਕਰਨੀ ਵੱਖਰੀ ਗੱਲ ਹੈ। ਮੇਰੇ ਸਤਿਗੁਰੂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਇਹ ਨਿਸ਼ਚਾ ਬਣਾ ਲਓ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਦੇ ਕਿਸੇ ਅੱਗੇ ਸਿਰ ਨਹੀਂ ਚੁਕਾਉਣਾ, ਕਿਸੇ ਦੇਵੀ ਦੇਵਤੇ ਕਿਸੇ ਮੜੀ ਕਿਸੇ ਕਬਰ ਤੇ ਜਾ ਕੇ ਨਮਸਕਾਰ ਨਹੀਂ ਕਰਨੀ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਕਰਨੀ ਹੈ। ਭਾਈ ਗੁਰਦਾਸ ਜੀ ਨੇ ਆਪਣੇ ਅੰਦਰ ਦਾ ਇਹ ਨਿਸ਼ਚਾ ਉਹਨਾਂ ਬ੍ਰਾਹਮਣਾਂ ਨੂੰ ਪ੍ਰਗਟ ਕਰਕੇ ਦੱਸਿਆ ਹੈ।
ਜੋ ਪਈ ਜੁਗਲ ਜੋਰ ਕਰ ਦਿਜੈ ਬਖਾਨੀ, ਸੰਸੈ ਏਕ ਹਰੋ ਗੁਣ ਖਾਨੀ।
ਜਦੋਂ ਬ੍ਰਾਹਮਣਾਂ ਦੇ ਮਨ ਦਾ ਮਾਣ ਟੁੱਟ ਗਿਆ ਨਾ, ਫਿਰ ਉਹ ਨਿਮਾਣੇ ਹੋ ਗਏ। ਨਿਮਾਣੇ ਹੋ ਕੇ ਉਹਨਾਂ ਬ੍ਰਾਹਮਣਾਂ ਨੇ ਹੱਥ ਜੋੜੇ। ਹੱਥ ਜੋੜ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬੇਨਤੀ ਕਰਨ ਲੱਗੇ, ਭਾਈ ਸਾਹਿਬ ਕਿਰਪਾ ਕਰੋ, ਤੁਸੀਂ ਗੁਣਾਂ ਦੀ ਖਾਨ ਹੋ, ਤੁਹਾਡੇ ਚ ਸਾਰੇ ਗੁਣ ਨੇ, ਤੁਸੀਂ ਸਰਬ ਗੁਣਾਂ ਦੇ ਸਹਿਤ ਸਰਬ ਗੁਣ ਸੰਪੰਨ ਹੋ, ਸਾਡੇ ਮਨ ਦਾ ਇੱਕ ਸੰਸਾ ਹੈ, ਤੁਸੀਂ ਦਇਆ ਕਰਕੇ ਕਿਰਪਾ ਕਰਕੇ ਸਾਡੇ ਮਨ ਦਾ ਸੰਸਾ ਨਿਵਿਰਤ ਕਰ ਦਿਓ।
ਸ੍ਰੀ ਗੁਰਦਾਸ ਬਿਮਲ ਮਤ ਮਾਨੀ।
ਇਹ ਭਾਈ ਗੁਰਦਾਸ ਜੀ ਤੁਹਾਡੀ ਬਿਮਲ ਮਤ ਹੈ, ਬਿਮਲ ਮਲ ਤੋਂ ਰਹਿਤ ਨਿਰਮਲ ਮਤ ਦੇ ਤੁਸੀਂ ਧਾਰਨੀ ਹੋ।
ਤਤਵ ਗਿਆਨ ਮਈ ਬੋਧ ਪਰਮਾਨੀ।
ਤੁਸੀਂ ਤਤਵ ਗਿਆਨ ਦੇ ਵਿੱਚ ਸੰਪੰਨ ਹੋ, ਤੁਹਾਨੂੰ ਤਤਵ ਗਿਆਨ ਹੈ, ਤਤਵ ਗਿਆਨ ਦਾ ਤੁਹਾਨੂੰ ਬੋਧ ਹੈ ਕਿ ਤਤ ਕੀ ਹੈ, ਇਹਦਾ ਗਿਆਨ ਹੈ ਭਾਈ ਗੁਰਦਾਸ ਜੀ ਉਹ ਤੁਹਾਡੇ ਹਿਰਦੇ ਵਿੱਚ ਹੈ।
ਦੋਏਰਾ ਗੋਵਿੰਦ ਆਦਿਕ ਰਾਮਿਤ ਬਰਨੇ ਸਿਮਰਤ ਪੁਰਾਨ।
ਭਾਈ ਗੁਰਦਾਸ ਜੀ ਸਾਡੇ ਮਨ ਦਾ ਜਿਹੜਾ ਸੰਸਾ ਹੈ ਹੁਣ ਉਹ ਇਹ ਹੈ ਕਿ ਪਰਮਾਤਮਾ ਦੇ ਅਨੇਕਾਂ ਨਾਮ ਵੇਦਾਂ ਤੇ ਸ਼ਾਸਤਰਾਂ ਵਿੱਚ ਆਉਂਦੇ ਨੇ, ਗੋਬਿੰਦ, ਰਾਮ, ਵਾਸਦੇਵ, ਅਨੇਕਾਂ ਹੀ ਨਾਮ ਵੇਦਾਂ ਵਿੱਚ ਸ਼ਾਸਤਰਾਂ ਵਿੱਚ ਅਨੇਕਾਂ ਹੀ ਨਾਮ ਗੋਬਿੰਦ ਆਦਿਕ ਜਾਂ ਰਾਮ ਉਹ ਸਿਮਰਤੀਆਂ ਤੇ ਪੁਰਾਣਾਂ ਵਿੱਚ ਆਉਂਦੇ ਹਨ।
ਭਿੰਨ ਨਾਮ ਤ੍ਰਿਪਤਾਨੀਆ ਕਿਮ ਪਾਖਿਓ ਭਗਵਾਨ।
ਪਰ ਤ੍ਰਿਪਤਾ ਦੇ ਸਪੁੱਤਰ ਤ੍ਰਿਪਤਾ ਤਨੈ, ਤ੍ਰਿਪਤਾ ਜੀ ਦੇ ਸਪੁੱਤਰ ਕੌਣ ਸਨ? ਧੰਨ ਗੁਰੂ ਨਾਨਕ ਸਾਹਿਬ ਜੀ। ਪੰਡਿਤ ਕਹਿੰਦੇ ਭਾਈ ਗੁਰਦਾਸ ਜੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਨਾਮ ਜਿਹੜੇ ਵੇਦਾਂ ਸ਼ਾਸਤਰਾਂ ਵਿੱਚ ਆਏ ਨੇ ਉਹਨਾਂ ਸਾਰੇ ਨਾਵਾਂ ਤੋਂ ਇੱਕ ਵੱਖਰਾ ਨਾਂ ਪਰਮਾਤਮਾ ਦਾ ਵਾਹਿਗੁਰੂ ਨਾਮ ਜਿਹੜਾ ਉਹ ਪ੍ਰਗਟ ਕਰਕੇ ਕਿਉਂ ਸੁਣਾਇਆ? ਜੇ ਉਹਨਾਂ ਨੇ ਨਾਮ ਹੀ ਦੇਣਾ ਸੀ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ, ਉਹ ਗੋਬਿੰਦ ਵੀ ਦੇ ਸਕਦੇ ਸੀ, ਰਾਮ ਵੀ ਦੇ ਸਕਦੇ ਸੀ, ਹੋਰ ਵੀ ਅਨੇਕਾਂ ਨਾਮ ਸਨ ਸ਼ਾਸਤਰਾਂ ਚ ਪੁਰਾਣਾਂ ਵਿੱਚ, ਪਰ ਉਹਨਾਂ ਨੇ ਸਾਰੇ ਨਾਮਾਂ ਤੋਂ ਇੱਕ ਵੱਖਰਾ ਨਾਮ ਹੈ ਪਰਮਾਤਮਾ ਦਾ ਵਾਹਿਗੁਰੂ, ਇਹ ਨਾਮ ਉਹਨਾਂ ਨੇ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਕਿਉਂ ਦਿੱਤਾ ਹੈ?
ਕਿਉਂ ਪਈ ਵਾਹਿਗੁਰੂ ਗੁਰਿਆਰਥ ਬਖਾਨੋ।
ਭਾਈ ਗੁਰਦਾਸ ਜੀ ਤੁਸੀਂ ਇਹ ਜਿਹੜਾ ਵਾਹਿਗੁਰੂ ਸ਼ਬਦ ਹੈ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ, ਇਹ ਨਵਾਂ ਨਾਂ ਹੈ ਪਰਮਾਤਮਾ ਦਾ, ਨਵੀਨ ਨਾਮ ਹੈ। ਇਹਦੇ ਜਿਹੜੇ ਗੁਹਜ ਅਰਥ ਨੇ ਗੁਹਯਾਰਥ, ਇਹਦੇ ਜਿਹੜੇ ਗੁਹਜ ਅਰਥ ਨੇ ਗੁਪਤ ਅਰਥ ਨੇ ਉਹ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ।
ਨਿਗਮ ਅਗਮ ਕੀ ਸਾਖ ਪਰਮਾਨੋ।
ਸਾਨੂੰ ਇਹਦੇ ਵਾਸਤੇ ਨਿਗਮਾਂ ਦੀ, ਸ਼ਾਸਤਰਾਂ ਦੀ ਜਾਂ ਪੁਰਾਣਾਂ ਦੀ ਸਾਖੀ ਵੀ ਦਿਓ, ਗਵਾਹੀ ਵੀ ਭਰੋ ਕਿ ਇਹ ਨਾਮ ਜਿਹੜੇ ਨੇ ਸ਼ਾਸਤਰਾਂ ਤੇ ਪੁਰਾਣਾਂ ਵਿੱਚ ਵੀ ਆਏ ਨੇ। ਉਹਨਾਂ ਦੀ ਸਾਖੀ, ਸ਼ਾਸਤਰਾਂ ਦੀ ਵੀ ਸਾਖੀ, ਗਵਾਹੀ ਦੇ ਕੇ ਸਾਨੂੰ ਇਹ ਨਾਮ ਸਿੱਧ ਕਰਕੇ ਦੱਸੋ ਕਿ ਇਹ ਨਾਮ ਪਰਮਾਤਮਾ ਦਾ ਸ਼ਾਸਤਰਾਂ ਦੇ ਅਨੁਸਾਰ ਹੀ ਹੈ, ਉਹਦੇ ਤੋਂ ਬਾਹਰ ਨਹੀਂ ਹੈ।
ਕਿਦੋਂ ਕਾਲ ਸਤਵਾ ਕੁਛ ਔਰ,
ਜਾਂ ਫਿਰ ਇਹ ਇਸ ਦਾ ਜਾਂ ਕੋਈ ਹੋਰ ਪ੍ਰਮਾਣ ਹੈ ਤਾਂ ਉਹ ਵੀ ਦੱਸੋ। ਜੇ ਸ਼ਾਸਤਰਾਂ ਵਿੱਚ ਕੋਈ ਪ੍ਰਮਾਣ ਹੈ ਤਾਂ ਸਾਨੂੰ ਸ਼ਾਸਤਰਾਂ ਦੇ ਪ੍ਰਮਾਣ ਦੇ ਕੇ ਦੱਸੋ, ਵੇਦਾਂ ਦੇ ਪ੍ਰਮਾਣ ਦੇ ਕੇ ਦੱਸੋ ਕਿ ਵਾਹਿਗੁਰੂ ਗੁਰਮੰਤਰ ਦੇ ਅਰਥ ਕੀ ਨੇ। ਤੇ ਜੇ ਸ਼ਾਸਤਰਾਂ ਤੋਂ ਬਾਹਰ ਕੋਈ ਪ੍ਰਮਾਣ ਹੈ ਤਾਂ ਉਹ ਵੀ ਸਾਨੂੰ ਕਿਰਪਾ ਕਰਕੇ ਇਹਦੇ ਅਰਥ ਸੁਣਾ ਕੇ ਸੁਣਾਓ, ਨਿਹਾਲ ਕਰੋ।
ਵਿਦ ਭਾਂਤ ਬਰਨੇ ਮੁਨੀ ਔਰ,
ਕਿਉਂਕਿ ਜਿਹੜੇ ਮੁਨੀ ਨੇ, ਹੋਰ ਰਿਸ਼ੀ ਮੁਨੀ ਨੇ, ਉਹਨਾਂ ਰਿਸ਼ੀਆਂ ਮੁਨੀਆਂ ਨੇ ਹੋਰ ਅਨੇਕ ਪ੍ਰਕਾਰ ਦੇ ਜਿਹੜੇ ਨਾਮ ਨੇ ਪ੍ਰਮਾਤਮਾ ਦੇ ਉਹ ਵਰਣਨ ਕਰਕੇ ਕਹੇ ਨੇ। ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਨਾਮ ਉਚਾਰਿਆ, ਸਾਨੂੰ ਇਹਦੇ ਅਰਥ ਕਰਕੇ ਸੁਣਾਓ, ਗੋਜ ਅਰਥ ਦੱਸੋ। ਜੇ ਸ਼ਾਸਤਰਾਂ ਦੇ ਵਿੱਚ ਪ੍ਰਮਾਣ ਨੇ ਤਾਂ ਉਹ ਪ੍ਰਮਾਣ ਦੇ ਕੇ ਸਮਝਾਓ, ਜੇ ਸ਼ਾਸਤਰਾਂ ਤੋਂ ਬਾਹਰ ਨੇ ਕਿਤੇ ਪ੍ਰਮਾਣ ਤਾਂ ਸਾਨੂੰ ਉਹ ਪ੍ਰਮਾਣ ਦੇ ਕੇ ਸਮਝਾਉਣਾ ਕਰੋ।
ਦੁਤੀਆ ਵੇਦ ਮਹਿ ਤੁਵ ਗ੍ਰੰਥ।
ਦੂਜਾ ਸੰਸਾ ਭਾਈ ਗੁਰਦਾਸ ਜੀ ਸਾਡੇ ਮਨ ਚ ਇਹ ਹੈ, ਪਹਿਲਾ ਸੰਸਾ ਤਾਂ ਉਹਨਾਂ ਕਿਹਾ ਵੀ ਇਹ ਵਾਹਿਗੁਰੂ ਨਾਮ ਨਵਾਂ ਹੈ, ਗੁਰੂ ਨਾਨਕ ਸਾਹਿਬ ਨੇ ਨਾ ਸ਼ਾਸਤਰਾਂ ਵਿੱਚ ਨਹੀਂ ਆਇਆ, ਇਹ ਵੱਖਰਾ ਨਾਮ ਪਰਮਾਤਮਾ ਦਾ ਉਚਾਰਿਆ, ਕਿਉਂ? ਇਹਦੇ ਅਰਥ ਸੁਣਾਓ। ਦੂਜੀ ਇਹਨਾਂ ਨੇ ਬੇਨਤੀ ਕੀਤੀ ਭਾਈ ਗੁਰਦਾਸ ਜੀ ਨੂੰ, ਦੂਜਾ ਸੰਸਾ ਇਹਨਾਂ ਨੇ ਦੱਸਿਆ ਕਹਿਣ ਲੱਗੇ ਜੀ ਜਿਹੜਾ ਆਪ ਜੀ ਦੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਿਆਰ ਕੀਤੀ, ਜਹਾਜ਼ ਤਿਆਰ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਵੇਦਾਂ ਤੋਂ ਬਾਹਰ ਹੈ, ਉਹ ਵੇਦਾਂ ਤੋਂ ਸਰਵੋਤਮ ਕਿਹਾ ਜਾਂਦਾ, ਤੁਸੀਂ ਕਹਿੰਦੇ ਹੋ ਵੇਦਾਂ ਤੋਂ ਵੀ ਉੱਤਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹ ਵੇਦਾਂ ਤੋਂ ਬਾਹਰ ਹੈ, ਉਹ ਸ਼ਾਸਤਰਾਂ ਤੋਂ ਬਾਹਰ ਹੈ।
ਦਾਸ ਪੂਜ ਪਾਖ ਤੀਤ ਪੰਥ,
ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ ਤੁਸੀਂ ਕਹਿੰਦੇ ਹੋ ਇਹੀ ਰਸਤਾ ਹੈ, ਇਹੀ ਪੰਥ ਹੈ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ, ਇਹਦਾ ਮਤਲਬ ਹੋਇਆ ਵੀ ਜਿਹੜੇ ਵੇਦਾਂ ਨੂੰ ਪੂਜਦੇ ਨੇ ਉਹ ਕੁਪੰਥੀ ਨੇ, ਉਹ ਕੁਪੰਥੀ ਨੇ, ਟੇਢੇ ਪੰਥਾਂ ਤੇ ਟੇਢੇ ਰਾਹਾਂ ਤੇ ਚੱਲਣ ਵਾਲੇ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਉਚਾਰਿਆ, ਗੁਰੂ ਅਰਜਨ ਸਾਹਿਬ ਨੇ ਬਾਣੀ ਰਚ ਕੇ ਇਕੱਠੀ ਕੀਤੀ ਹੈ, ਉਹ ਵੇਦਾਂ ਤੋਂ ਬਾਹਰ ਹੈ, ਜਿਹੜਾ ਉਹਨੂੰ ਪੂਜਦਾ ਉਹ ਤਾਂ ਪੰਥ ਹੈ, ਉਹਨੂੰ ਤੁਸੀਂ ਕਹਿੰਦੇ ਹੋ ਇਹ ਸਾਡਾ ਪੰਥ ਹੈ, ਤੇ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੂਜਦੇ, ਵੇਦ ਪੜ੍ਹਦੇ ਨੇ ਜਾਂ ਵੇਦਾਂ ਨੂੰ ਪੂਜਦੇ ਨੇ, ਉਹ ਫਿਰ ਕੁਪੰਥੀ ਹੋਏ।
ਪੁਸ਼ਟ ਬਚਨ ਜਿਮ ਤੁਮ ਆਪ ਭਾਖੋ,
ਭਾਈ ਗੁਰਦਾਸ ਜੀ ਸਾਡੇ ਵਾਸਤੇ ਤੁਸੀਂ ਇਸ ਸੰਸੇ ਦੀ ਨਿਵਿਰਤੀ ਲਈ ਸਾਨੂੰ ਕੋਈ ਪੱਕੀ ਉਦਾਹਰਣ ਦਿਓ, ਪੱਕੀ ਦਲੀਲ ਦਿਓ, ਤਾਂ ਜੋ ਸਾਡੇ ਮਨ ਦਾ ਇਹ ਸੰਸਾ ਦੂਰ ਹੋ ਜਾਏ।
ਸੋ ਸਭ ਵਿਪਰ ਬ੍ਰਿੰਦ ਰੁਚੀ ਰੱਖੋ,
ਕਿਉਂਕਿ ਅਸੀਂ ਸਾਰੇ ਬ੍ਰਾਹਮਣ ਤੁਹਾਡੇ ਬਚਨਾਂ ਵਿੱਚ ਰੁਚੀ ਰੱਖਦੇ ਹਾਂ, ਭਾਵਨਾ ਰੱਖਦੇ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਸਾਰਿਆਂ ਦੇ ਸੰਸੇ ਦੀ ਨਿਵਿਰਤੀ ਕਰੋ।
ਤ੍ਰਿਤੀਆ ਸੁਧਾਸਰ ਤੀਰਥ ਰਾਜੋ,
ਤੀਸਰਾ ਸੁਧਾਸਰ ਅੰਮ੍ਰਿਤਸਰ ਸਰੋਵਰ, ਤੁਸੀਂ ਉਸ ਸਰੋਵਰ ਨੂੰ ਸਾਰੇ ਤੀਰਥਾਂ ਦਾ ਰਾਜਾ ਕਹਿੰਦੇ ਹੋ ਕਿ ਜਿੰਨੇ ਤੀਰਥ ਨੇ ਉਹਨਾਂ ਤੀਰਥਾਂ ਵਿੱਚੋਂ ਸਾਰੇ ਤੀਰਥਾਂ ਦਾ ਰਾਜਾ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਕਹਿੰਦੇ ਉਹਦੇ ਤੋਂ ਉੱਤਮ ਤੀਰਥ ਹੀ ਦੁਨੀਆ 'ਚ ਕੋਈ ਨਹੀਂ। ਅਸੀਂ ਤੀਰਥਾਂ ਦਾ ਰਾਜਾ ਇਲਾਹਾਬਾਦ ਬੇਣੀ ਦੇ ਤ੍ਰਿਵੇਣੀ ਦੇ ਸੰਗਮ ਨੂੰ ਕਹਿੰਦੇ ਹਾਂ, ਪਰ ਤੁਸੀਂ ਸਾਰੇ ਤੀਰਥਾਂ ਦਾ ਰਾਜਾ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਕਹਿੰਦੇ ਹੋ।
ਕਮਨ ਪੁਰਾਣ ਪਰਮਾਨ ਸਮਾਜੋ,
ਇਹਦੇ ਵਾਸਤੇ ਵੀ ਸਾਨੂੰ ਕਿਸੇ ਪੁਰਾਣ ਦਾ ਪ੍ਰਮਾਣ ਦੱਸੋ, ਸਿੱਧ ਕਰੋ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਸਾਰੇ ਤੀਰਥਾਂ ਦਾ ਰਾਜਾ ਕਿਵੇਂ ਹੋਇਆ। ਇਹ ਸਾਡੇ ਮਨ 'ਚ ਤੀਜਾ ਸੰਸਾ ਹੈ ਕਿ ਤੁਸੀਂ ਇਸ ਗੱਲ ਦਾ ਨਿਰਣਾ ਕਰਕੇ, ਸਿੱਧ ਕਰਕੇ ਦੱਸੋ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਸਾਰੇ ਤੀਰਥਾਂ ਦਾ ਰਾਜਾ ਤੀਰਥ ਕੈਸੇ ਹੈ।
ਕਵਨ ਪੁਰਾਣ ਪ੍ਰਮਾਣ ਸਮਾਜੋ,
ਇਹਦੇ ਵਾਸਤੇ ਕਿਹੜੇ ਪੁਰਾਣਾਂ ਦਾ ਪ੍ਰਾਣ ਪ੍ਰਮਾਣ ਹੈ, ਉਹ ਪ੍ਰਮਾਣ ਸਾਨੂੰ ਦੱਸੋ।
ਇਹ ਸੰਸਾ ਹਮਰੇ ਉਰ ਮਾਹੀ ਤੁਮ ਸਮਾਨ ਸੰਸਾ ਹਰ ਨਾਈ,
ਇਹ ਸੰਸਾ ਭਾਈ ਗੁਰਦਾਸ ਜੀ ਸਾਡੇ ਮਨ ਵਿੱਚ ਹੈ, ਤੇ ਤੁਹਾਡੇ ਵਰਗਾ ਸੰਸਾ ਦੂਰ ਕਰਨ ਵਾਲਾ ਸਮਾਜ 'ਚ ਕੋਈ ਨਹੀਂ ਹੋਣਾ। ਸਾਡੇ ਅੰਦਰ ਇਹ ਸੰਸਾ ਹੈ, ਪਰ ਤੁਹਾਡੇ ਸਮਾਨ ਸੰਸੇ ਦੀ ਨਿਵਿਰਤੀ ਕਰਨ ਵਾਲਾ ਕੋਈ ਨਹੀਂ, ਸੰਸੇ ਦਾ ਤਿਆਗ ਕਰਨ ਵਾਲਾ ਕੋਈ ਨਹੀਂ। ਤੁਸੀਂ ਸਾਡੇ ਸੰਸੇ ਨੂੰ ਭਲੀ ਪ੍ਰਕਾਰ ਨਾਲ ਨਿਵਿਰਤ ਕਰ ਸਕਦੇ ਹੋ। ਭਾਈ ਗੁਰਦਾਸ ਜੀ ਸਾਡੇ ਅੰਦਰ ਦਾ ਸੰਸਾ ਦੂਰ ਕਰੋ।
ਅਸ ਸੁਣ ਬਚਨ ਕੀਨ ਮਹਾ ਗਿਆਤਾ,
ਮਹਾ ਗਿਆਤਾ ਭਾਈ ਗੁਰਦਾਸ ਜੀ ਬੜੇ ਵੱਡੇ ਮਹਾਨ ਵਿਦਵਾਨ ਨੇ, ਮਹਾਨ ਗਿਆਨੀ ਨੇ। ਭਾਈ ਸਾਹਿਬ ਜੀ ਵਰਗਾ ਵਿਦਵਾਨ ਕੋਈ ਨਹੀਂ ਹੋਇਆ। ਸਿੱਖਾਂ ਦੇ ਵਿੱਚ ਜੇ ਵਿਦਵਤਾ ਦੀ ਗੱਲ ਕਰੀਏ ਤੇ ਭਾਈ ਗੁਰਦਾਸ ਜੀ ਤੋਂ ਵੱਧ ਵਿਦਵਤਾ ਕਿਸੇ ਕੋਲ ਨਹੀਂ, ਉਹਨਾਂ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਮਹਾਨ ਵਿਦਵਾਨ ਹਨ,
ਸ੍ਰੀ ਗੁਰਦਾਸ ਅਵਨੀ ਬਖਿਆਤਾ,
ਸਾਰੀ ਧਰਤੀ ਦੇ ਉੱਤੇ ਭਾਈ ਗੁਰਦਾਸ ਜੀ ਮਹਾਨ ਵਿਦਵਾਨ ਹੋ ਕੇ ਪ੍ਰਗਟ ਨੇ, ਉਹਨਾਂ ਦਾ ਨਾਮ ਮਹਾਨ ਵਿਦਵਾਨਾਂ ਦੀ ਸਰਮੋਰ ਪਦਵੀ ਤੇ ਆਉਂਦਾ ਹੈ।
ਜੋ ਪਈ ਵਾਹੇ ਅਰਥ ਬਿਸਮਈ ਪਦ ਗਾਵਾ,
ਭਾਈ ਸਾਹਿਬ ਜੀ ਨੇ ਹੁਣ ਅਰਥ ਕੀਤੇ। ਪਹਿਲਾਂ ਉਹਨਾਂ ਨੇ ਕਿਹਾ ਵੀ ਵਾਹਿਗੁਰੂ ਸ਼ਬਦ ਦੇ ਗੋਹਜ ਅਰਥ ਸਾਨੂੰ ਦੱਸੋ, ਤੇ ਭਾਈ ਸਾਹਿਬ ਜੀ ਨੇ ਦੱਸਿਆ ਵਾਹੇ ਸ਼ਬਦ ਦੇ ਅਰਥ। ਕਹਿੰਦੇ ਹੇ ਪੰਡਿਤ ਜਨੋ ਸੁਣੋ, ਵਾਹੇ ਨਾਮ ਹੈ ਬਿਸਮੈ ਪਦ, ਬਿਸਮਾਦਮਈ। ਜਦੋਂ ਅਸੀਂ ਬਹੁਤ ਜ਼ਿਆਦਾ ਬਿਸਮਾਦ ਵਿੱਚ ਚਲੇ ਜਾਈਏ ਤੇ ਕੋਈ ਸ਼ਬਦ ਸਾਡੀ ਜ਼ੁਬਾਨ ਤੋਂ ਨਾ ਨਿਕਲੇ ਤੇ ਇੱਕੋ ਸ਼ਬਦ ਨਿਕਲਦਾ ਵਾਹ, ਵਾਹੋ ਜਾਂ ਵਾਹੇ। वाहे शब्द का मतलब है बेसमय, बिस्माद विच आके, अश्चर्यता विच आके, हैरानी विच आके कहा गया शब्द। हां जी,
नेत नेत जे वेद बतावा,
जिनू वेद नेत नेत कह के उचार दे, ना इति ना इति, इथे बस नहीं, इथे बस नहीं, होर परे है, होर परे है। कहिंदे जिसनू नेत नेत, जिस वेद बतावै, जिस बारे नेत नेत ना इति वेद उचारण करदे हन,
जे अनजान दे पै पावन नाना,
जेड़े इस गल तो अनजान ने, वाहे शब्द तो अनजान ने, उन्हां नू संसार दे विच नानापन नजर आउंदा, उन्हां नू नाना तब जगत विच नजर आउंदा, उन्हां नू अनेकता नजर आउंदी है, एकता नजर नहीं आउंदी। जेड़े इस गल तो अनजान ने ना, भाई गुरदास जी कहते उन्हां नू नानापन नजर आउंदा है, ये ब्राह्मण है, ये शूद्र है, ये वैश है, ये मुस्लिम है, ये हिंदू है, ये ईसाई है, यहूदी है, ये जोगी है, ये जंगम है, ये काला है, ये गोरा है, उन्हूं सारयां नू नाना तब नजर आउंदा। जिहदे अंदर ये अणजाणपुणा है, जिहड़े इस शब्द तो अणजाण ने, वाहे शब्द तो, उन्हां नू संसार दे विच नाना तब अनेकता नजर आउंदी है।
होत निर्वाण जाए को जाना,
जदों कोई वाहे नू जान लवे, उस नू परमात्मा नू, वाहे नू, उहदे अंदर अनेकता खत्म हो जाती है, वह फिर अनेकता विच भी एक नू वेखदा है, वह अनेकता विच भी एक नू वेखदा है, वह वेखदा है, कतहू सुचेत होए का चेतना को चार कियो, कतहू अचिंत होए का सोबत अचेत हो। ਇਹ ਅਨੇਕਤਾ ਵਿੱਚ ਏਕਤਾ ਨੂੰ ਵੇਖਣ ਦੀ ਦ੍ਰਿਸ਼ਟੀ ਗੁਰੂ ਕਲਗੀਧਰ ਜੀ ਦੇ ਅਕਾਲ ਉਸਤਤ ਸਾਹਿਬ ਦੇ ਵਿੱਚ ਦੱਸੀ ਹੈ। ਕਤਹੂੰ ਭਿਖਾਰੀ ਹੋਏ ਕਾ ਮੰਗਤ ਫਿਰਤ ਭੀਖ, ਕਿਤੇ ਆਪ ਹੀ ਭਿਖਾਰੀ ਬਣਿਆ ਹੋਇਆ, ਕਿਤੇ ਆਪ ਹੀ ਰਾਜਾ ਬਣ ਕੇ ਦਾਨ ਦੇ ਰਿਹਾ, ਆਪ ਹੀ ਹੈ। ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ, ਦੇਵਤਿਆਂ ਵਿੱਚ ਦੇਵਾ, ਸੂਰਜਾਂ ਵਿੱਚ ਸੂਰਜ ਬਣਿਆ ਹੋਇਆ, ਚੰਦਰਮਾ ਵਿੱਚ ਚੰਦਰਮਾ ਬਣਿਆ ਹੋਇਆ, ਉਹੀ ਹੈ। ਜਦੋਂ ਉਸ ਵਾਹੇ ਸ਼ਬਦ ਨੂੰ ਕੋਈ ਜਾਣ ਲੈਂਦਾ ਹੈ ਤੇ ਉਹਨੂੰ ਅਨੇਕਤਾ ਵਿੱਚ ਇੱਕ ਨਜ਼ਰ ਆਉਂਦਾ, ਉਹ ਵੇਖਦਾ ਅਨੇਕ ਹੈ ਫਿਰ ਏਕ ਹੈ, ਅਨੇਕਤਾ ਵਿੱਚ ਵੀ ਉਹ ਇੱਕ ਹੈ।
ਅੱਖਰ ਅਕੈ ਅਗਾਧਿ ਅਪਾਰ,
ਅੱਖਰ ਅੱਖਰ ਦਾ ਮਤਲਬ ਹੈ ਜਿਹਦਾ ਨਾਸ ਨਹੀਂ ਹੁੰਦਾ, ਅਕਸ਼ਰ ਸੰਸਕ੍ਰਿਤ ਦਾ ਸ਼ਬਦ ਹੈ, ਅਖਯਰ ਅਕਸ਼ਰ, ਅਕਸ਼ਰ ਦਾ ਮਤਲਬ ਹੈ ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਅਕਸ਼ੈ ਸ਼ੈ ਤੋਂ ਰਹਿਤ, ਉਹ ਪਰਮਾਤਮਾ ਅਕਸ਼ਰ ਹੈ, ਅਖੈ ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ, ਅਗਾਧ ਜਿਹੜਾ ਗਾਇਆ ਨਾ ਜਾ ਸਕੇ, ਔਰ ਉਹ ਅਪਾਰ ਪਾਰਾਵਾਰ ਤੋਂ ਰਹਿਤ ਹੈ।
ਸਹਿ ਸਾਸਨ ਜੇ ਲਹਿ ਨਾ ਪਾਰ,
ਹਜ਼ਾਰਾਂ ਮੂੰਹਾਂ ਵਾਲਾ ਬ੍ਰਹਮਾ ਵੀ ਜਿਹਦਾ ਪਾਰਾਵਾਰ ਨਹੀਂ ਜਾਣ ਸਕਦਾ।
ਅਸੁਰ ਸੁਰਾ ਤ੍ਰਿਣ ਬਿਦ ਮੁਨ ਬ੍ਰਿੰਦ,
ਅਸੁਰ ਦਾਨਵ ਸੁਰਾ ਦੇਵਤੇ, ਘਾ ਦੇ ਕਿਣਕੇ ਤੋਂ ਲੈ ਕੇ ਬ੍ਰਹਮਾ ਤੱਕ, ਮੁਨੀ ਬੜੇ ਬੜੇ ਰਿਸ਼ੀ ਤਪਸਵੀ ਹਨ,
ਭਨਤ ਪਰਾਵਰ ਪਰਮਾਨੰਦ,
ਸਭ ਕਹਿੰਦੇ ਨੇ ਹੇ ਪ੍ਰਭੂ ਤੂੰ ਪਰਾਵਰ ਹੈ, ਪਰੇ ਤੋਂ ਪਰੇ ਹੈ, ਪਰਮ ਆਨੰਦ ਸਰੂਪ ਹੈ।
ਮਨ ਬੁੱਧੀ ਚਿੱਤ ਗਿਰਾ ਲੈ ਨਾਈ,
ਜਿਹੜਾ ਮਨ ਕਰਕੇ, ਬੁੱਧੀ ਕਰਕੇ, ਚਿੱਤ ਕਰਕੇ, ਬਾਣੀ ਕਰਕੇ ਜਾਣਿਆ ਨਾ ਜਾ ਸਕੇ, ਮਨ ਬੁੱਧ ਚਿੱਤ ਕਰਕੇ ਜਿਸ ਨੂੰ ਪ੍ਰਾਪਤ ਨਾ ਕੀਤਾ ਜਾ ਸਕੇ,
ਅਨੁਭਵ ਲੱਖ ਬੋਧਕ ਵਸ ਮਾਈ,
ਔਰ ਜੋ ਅਨੁਭਵ ਨੂੰ ਜਾਣਨ ਵਾਲਾ ਹੈ, ਅਨੁਭਵ ਦਾ ਵੀ ਲਕਸ਼ਕ ਹੈ ਜਾਣਨ ਹੈ, ਔਰ ਜਿਹੜਾ ਤਤ ਵੇਤਿਆਂ ਦੇ ਹਿਰਦੇ ਵਿੱਚ ਵਸਦਾ ਹੈ, ਬੋਧ ਕਰਾਉਣ ਵਾਲਾ ਹੈ ਤੇ ਹਿਰਦੇ ਵਿੱਚ ਵਸਦਾ ਹੈ।
ਦੁਤੀਆ ਪਦਾਰਥ ਗੁਰ ਇਤ ਨਾਮਾ ਨਾਮਾ,
ਉਹਨੂੰ ਕਹਿੰਦੇ ਨੇ ਵਾਹੇ, ਉਹਨੂੰ ਵਾਹੇ ਕਹਿੰਦੇ ਨੇ ਜਿਹੜਾ ਐਸਾ ਹੈ ਜਿਹੜਾ ਨਾ ਬਾਣੀ ਕਰਕੇ ਜਾਣਿਆ ਜਾ ਸਕੇ, ਨਾ ਮਨ ਕਰਕੇ, ਨਾ ਬੁੱਧੀ ਕਰਕੇ, ਜਿਹੜਾ ਤਤ ਵੇਤਿਆਂ ਤੇ ਹਿਰਦੇ ਵਿੱਚ ਵਸਦਾ, ਬੋਧ ਕਰਾਉਣ ਵਾਲਾ ਹੈ, ਉਹਨੂੰ ਵਾਹੇ ਕਹਿੰਦੇ ਹਨ। ਤੇ ਵਾਹੇ ਤੋਂ ਬਾਅਦ ਦੁਤੀ ਪਦਾਰਥ, ਪਦਾਰਥ ਦਾ ਮਤਲਬ ਹੈ ਦੂਜਾ ਜਿਹੜਾ ਪਦ ਹੈ ਉਹ ਗੁਰੂ ਹੈ। ਦੋ ਹਿੱਸਿਆਂ ਵਿੱਚ ਇਹਨੂੰ ਵੰਡਿਆ, ਵਾਹੇ ਫਿਰ ਗੁਰੂ, ਵਾਹੇ ਦੇ ਅਰਥ ਕਰਕੇ ਹੁਣ ਗੁਰੂ ਦੇ ਅਰਥ ਕਰਦੇ ਨੇ। ਜਿਹੜਾ ਦੂਜਾ ਪਦਾਰਥ ਹੈ, ਦੂਜਾ ਪਦ ਅਰਥ ਹੈ, ਉਹ ਗੁਰ ਹੈ, ਉਹਦਾ ਜਿਹੜਾ ਨਾਮ ਹੈ ਉਹ ਸੁਣੋ।
ਸ਼ਰੂਤੀ ਸਿਮਰਤ ਪਾਖਿਓ ਪਰ ਧਾਮਾ
ਕਹਿੰਦੇ ਸ਼ਰੋਤੀਆਂ ਸ਼ਰੋਤੀਆਂ ਸ਼ਰੁਤੀ ਖਾਲਸਾ ਜੀ ਕਹਿੰਦੇ ਨੇ ਵੇਦਾਂ ਨੂੰ ਸ਼ਰੁਤੀ ਵੇਦ ਫਿਰ ਸਿਮਰਤੀਆਂ ਹਨ ਸਿਮਰਤੀਆਂ ਔਰ ਸ਼ਰੁਤੀਆਂ ਦੇ ਵਿੱਚ ਜਿਸ ਪਰਮਾਤਮਾ ਨੂੰ ਕਿਹਾ ਗਿਆ ਜਿਸ ਪਰਮਾਤਮਾ ਬਾਰੇ ਕਿਹਾ ਗਿਆ ਕਿ ਉਹ ਸਤ ਚੇਤਨ ਆਨੰਦ ਸਰੂਪ ਹੈ
ਜਾਸਮ ਅਵਰ ਨ ਜਗ ਮੈਂ ਕੋ
ਜਿਸ ਪਰਮੇਸ਼ਰ ਵਰਗਾ ਇਸ ਜਗਤ ਵਿੱਚ ਹੋਰ ਕੋਈ ਨਹੀਂ ਹੈ
ਸੋ ਗੁਰਦੇਵ ਸਮਰੱਥ ਪ੍ਰਭ
ਉਹੀ ਪ੍ਰਭੂ ਗੁਰੂ ਹੈ ਗੁਰੂ ਦਾ ਮਤਲਬ ਹੈ ਉਹੀ ਪਰਮਾਤਮਾ ਜਿਹਦੇ ਬਾਰੇ ਵੇਦਾਂ ਵਿੱਚ ਸ਼ਰੁਤੀਆਂ ਵਿੱਚ ਸਿਮਰਤੀਆਂ ਵਿੱਚ ਕਿਹਾ ਗਿਆ ਹੈ ਕਿ ਜਿਸ ਸਮਰੱਥ ਪਰਮਾਤਮਾ ਵਰਗਾ ਹੋਰ ਕੋਈ ਹੈ ਹੀ ਨਹੀਂ ਉਸੇ ਨੂੰ ਗੁਰੂ ਆਖਦੇ ਨੇ ਉਹੀ ਗੁਰੂ ਹੈ
ਜੇ ਪਾਏ ਕ੍ਰਿਤ ਕ੍ਰਿਤ ਰਿਖੀ ਜੋਗੇ
ਜਿਸ ਗੁਰੂ ਨੂੰ ਪ੍ਰਾਪਤ ਕਰਕੇ ਯੋਗੀ ਕ੍ਰਿਤ ਕ੍ਰਿਤ ਹੋ ਜਾਂਦੇ ਨੇ ਕ੍ਰਿਤ ਕ੍ਰਿਤ ਦਾ ਮਤਲਬ ਹੈ ਕਿਰਤਾਰਥ ਹੋ ਜਾਂਦੇ ਹਨ ਤੇ ਯੋਗੀ ਉਸ ਗੁਰੂ ਨੂੰ ਪਾ ਲੈਣ ਉਸ ਗੁਰੂ ਦੀ ਪ੍ਰਾਪਤੀ ਕਰ ਲੈਣ ਤੇ ਉਸ ਗੁਰੂ ਨੂੰ ਪ੍ਰਾਪਤ ਕਰਕੇ ਯੋਗੀ ਕਿਰਤਾਰਥ ਹੋ ਜਾਂਦੇ ਹਨ
ਬਹੁਰ ਨਾ ਹੋਏ ਭਰਮ ਭਵ ਭੋਗੇ
ਉਹਨਾਂ ਨੂੰ ਭਰਮ ਨਹੀਂ ਪੈਂਦਾ ਤੇ ਨਾ ਹੀ ਉਹ ਸੰਸਾਰ ਦੇ ਭੋਗਾਂ ਦੇ ਵਿੱਚ ਫਸਦੇ ਹਨ
ਗੋ ਇਤ ਅੰਧਕਾਰ ਸ਼ਿਵ ਭਾਖਾ
ਸ਼ਿਵਜੀ ਜੀ ਨੇ ਗੋ ਸ਼ਬਦ ਦੇ ਅਰਥ ਸ਼ਿਵ ਪੁਰਾਣ ਵਿੱਚ ਕੀਤੇ ਨੇ ਮਹਾਰਾਜ ਭਾਈ ਗੁਰਦਾਸ ਜੀ ਉਹ ਵੀ ਗਿਆਨ ਰੱਖਦੇ ਨੇ ਕਹਿੰਦੇ ਵੀ ਗੋ ਸ਼ਬਦ ਜਿਹੜਾ ਉਹਦੇ ਅਰਥ ਸ਼ਿਵਜੀ ਨੇ ਸ਼ਿਵ ਪੁਰਾਣ ਚ ਕੀਤੇ ਨੇ ਗੋ ਦਾ ਮਤਲਬ ਹੈ ਹਨੇਰਾ ਅੰਧਕਾਰ ਅੰਧਕਾਰ ਨੂੰ ਕਹਿੰਦੇ ਨੇ ਗੋ ਇੱਕ ਥਾਂ ਤੇ ਨਾਨਕ ਪ੍ਰਕਾਸ਼ ਵਿੱਚ ਭਾਈ ਗੁਰਦਾਸ ਜੀ ਕਹਿ ਕੇ ਆਏ ਨੇ ਗੋ ਤਮ ਨਾਮ ਅਗਿਆਨ ਅਨਿਤ ਗੋ ਨਾਮ ਹਨੇਰੇ ਦਾ ਹੈ ਗੋ ਪਦ ਦੇ ਅਰਥ ਇਤ ਅੰਧਕਾਰ ਸ਼ਿਵ ਪਾਖਾ ਸ਼ਿਵਜੀ ਨੇ ਅੰਧਕਾਰ ਸ਼ਿਵ ਨੇ ਕਿਹਾ ਗੋ ਦੇ ਅਰਥ ਸ਼ਿਵ ਨੇ ਅੰਧਕਾਰ ਕੀਤੇ ਹਨ
ਰੰਗ ਚੇਤਨੀਏ ਵੇਦ ਮਤ ਸ਼ਾਖਾ
ਜਿਹੜਾ ਰੰਗ ਰੰਗ ਨਾਮ ਹੈ ਚੇਤਨਿਆਂ ਦਾ ਰੰਗ ਨਾਮ ਕਹਿੰਦੇ ਨੇ ਚੇਤਨ ਨੂੰ ਜਿਹੜਾ ਰੰਗ ਚੇਤਨਿਆ ਹੈ ਉਹਦੇ ਵਾਸਤੇ ਵੇਦਾਂ ਦੇ ਵਿੱਚ ਸਾਖੀ ਕਹੀ ਹੈ ਵੇਦਾਂ ਦੇ ਵਿੱਚ ਰਾ ਦਾ ਅਰਥ ਚੇਤਨ ਕੀਤਾ ਹੋਇਆ ਹੈ
ਵਿਦਿਆ ਮੂਲ ਜੋਗ ਅਵਸਾਨੀ
ਜਿੰਨੀਆਂ ਦੁਨੀਆਂ ਦੀ ਵਿਦਿਆ ਵਿਦਿਆ ਦਾ ਜਿਹੜਾ ਮੂਲ ਹੈ ਜਾਂ ਯੋਗ ਦੀ ਜਿਹੜੀ ਅਵਧੀ ਹੈ ਹੱਦ ਹੈ
ਜਾਏ ਸਮਾਵਤ ਮੁਨਵਰ ਗਿਆਨੀ
ਉਹ ਹੈ ਗੁਰ ਉਹ ਹੈ ਗੁਰੂ ਜਿਹੜੀ ਯੋਗ ਦੀ ਗਿਆਨ ਦੀ ਅਵਧੀ ਹੈ ਜਿਹਦੇ ਤੋਂ ਪਰੇ ਨਾ ਗਿਆਨ ਹੈ ਤੇ ਨਾ ਹੀ ਯੋਗ ਹੈ ਉਸੇ ਗਿਆਨ ਦੇ ਵਿੱਚ ਮੁਨੀਵਰ ਗਿਆਨੀ ਗਿਆਨਵਾਨ ਗਿਆਨੀ ਉਸੇ ਗਿਆਨ ਦੇ ਵਿੱਚ ਜਾ ਕੇ ਸਮਾ ਜਾਂਦੇ ਹਨ
ਸ਼ੂਨਵਾਦ ਸ਼ੂਨੈ ਜੇ ਗਾਵੈ
ਸ਼ੂਨਿਆਵਾਦੀ ਖਾਲਸਾ ਜੀ ਜਿਹੜੇ ਬੋਧ ਮਤ ਦੇ ਧਾਰਨੀ ਨੇ ਨਾ ਬੋਧੀ ਉਹ ਸ਼ੂਨਿਆਵਾਦ ਮੰਨਦੇ ਨੇ ਆਪਾਂ ਕਹਿ ਦਿੰਦੇ ਹਾਂ ਵੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ ਉਹ ਕਹਿੰਦੇ ਸ਼ੂਨਿਆਵਾਦ ਨੂੰ ਪ੍ਰਾਪਤ ਹੋ ਗਿਆ ਜਿੱਥੇ ਸ਼ੂਨਿਆ ਹੋ ਗਿਆ ਸਭ ਕੁਝ ਕਹਿੰਦੇ ਸ਼ੁਨਿਆਵਾਦੀ ਜਿਸ ਨੂੰ ਸ਼ੁਨਿਆ ਵਖਿਆਨ ਕਰਕੇ ਗਾਉਂਦੇ ਹਨ
ਬ੍ਰਹਮਵਾਦ ਜੇ ਬ੍ਰਹਮ ਬਤਾਵੈ
ਜਿਹੜੇ ਬ੍ਰਹਮਵਾਦੀ ਨੇ ਉਹ ਉਸ ਪਰਮਾਤਮਾ ਨੂੰ ਉਸੇ ਗੁਰੂ ਨੂੰ ਬ੍ਰਹਮ ਕਹਿ ਕੇ ਬਤਾਉਂਦੇ ਨੇ ਬ੍ਰਹਮ ਕਹਿ ਕੇ ਜਣਾਉਂਦੇ ਹਨ
ਕਾਲਮਤੀ ਜੇ ਕਾਲ ਪਰਮਾਨਾ
ਜਿਹੜੇ ਕਾਲਮਤੀ ਇਹ ਵੀ ਇੱਕ ਮਤ ਹੈ ਕਾਲਮਤੀ ਜਿਹੜੇ ਨੇ ਕਾਲ ਮਤ ਦੇ ਧਾਰਨੀ ਉਹ ਕਾਲ ਨੂੰ ਪ੍ਰਮਾਣ ਮੰਨਦੇ ਹਨ
ਮਤ ਠਾਣਿਓ ਮਤ ਨਾਨਾ
ਜਿਹੜੇ ਨਾਨਾ ਮਤੀਏ ਨੇ ਜਿਹੜੇ ਨਾਨਾ ਪ੍ਰਕਾਰ ਦੇ ਮਤ ਮੰਨਦੇ ਨੇ ਅਨੇਕ ਪ੍ਰਕਾਰ ਦੇ ਜਿਵੇਂ ਨਿਆਏ ਮਤ ਹੈ ਨਾ ਉਹ ਨਾਨਾਵਾਦੀ ਮਤ ਨੂੰ ਮੰਨਦੇ ਨੇ ਕਹਿੰਦੇ ਉਹ ਨਾਨਾ ਮਤ ਦੇ ਧਾਰਨੀ ਨਾਨਾ ਨੂੰ ਮੰਨਦੇ ਹਨ
ਸਗੁਣ ਜਾਏ ਨਾਰਾਇਣ ਕਹੀ
ਜਿਹੜੇ ਸਰਗੁਣ ਦੇ ਉਪਾਸ਼ਕ ਨੇ ਉਹਨੂੰ ਨਾਰਾਇਣ ਕਹਿ ਕੇ ਆਰਾਧਦੇ ਨੇ ਉਸੇ ਗੁਰੂ ਨੂੰ ਨਾਰਾਇਣ ਕਹਿ ਕੇ ਆਰਾਧਦੇ ਹਨ
ਕਰਮ ਬ੍ਰਿੰਦ ਕਰ ਜਾ ਪਦ ਲੈ
ਔਰ ਜਿਹੜੇ ਕਰਮ ਕਾਂਡੀ ਨੇ ਉਸੇ ਵਾਹਿਗੁਰੂ ਸ਼ਬਦ ਨੂੰ ਕਰਮ ਕਾਂਡੀ ਜਿਹੜੇ ਨੇ ਗੁਰੂ ਸ਼ਬਦ ਨੂੰ ਕਰਮ ਕਾਂਡ ਕਹਿ ਕੇ ਆਰਾਧਦੇ ਹਨ
ਲੱਖ ਰੂਪ ਵਾ ਚਾਰਤ ਜਸ ਕੈ
ਜਿਸ ਦਾ ਲੱਖਿਆ ਰੂਪ ਲੱਖਿਆਰਥ ਔਰ ਵਾਚਿਆ ਦੋ ਪ੍ਰਕਾਰ ਦੇ ਅਰਥ ਹੁੰਦੇ ਨੇ ਇੱਕ ਵਾਚਿਆ ਅਰਥ ਹੁੰਦਾ ਇੱਕ ਲਕਸ਼ਣਾ ਬਿਰਤੀ ਨਾਲ ਜਾਣਨਾ ਹੁੰਦਾ ਜਿਵੇਂ ਤਤਵੰਗ ਅਸੀ ਸ਼ਬਦ ਹੈ ਇਹਦਾ ਮਤਲਬ ਹੈ ਤੂੰ ਬ੍ਰਹਮ ਹੈ ਇਹ ਤਾਂ ਹੋ ਗਿਆ ਵਾਚਿਆ ਅਰਥ ਇੱਕ ਲਕਸ਼ਣਾ ਬਿਰਤੀ ਦੁਬਾਰਾ ਇਹਦਾ ਅਰਥ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਤੂੰ ਹੀ ਬ੍ਰਹਮ ਦੀ ਅੰਸ਼ ਹੈ ਲਕਸ਼ਣਾਂ ਕਿਵੇਂ ਹੁੰਦੇ ਨੂੰ ਭਾਗ ਤਿਆਗ ਅੱਗੇ ਹੋਰ ਵਿਸ਼ਾ ਹੈ। ਤਿੰਨ ਪ੍ਰਕਾਰ ਦੀ ਲਕਸ਼ਣਾ ਹੁੰਦੀ ਹੈ, ਜੈਤੀ ਅਜੈਤੀ ਭਾਗ ਤਿਆਗ। ਭਾਗ ਤਿਆਗ ਲਕਸ਼ਣਾਂ ਕਹਿੰਦੇ ਨੇ ਜਿਹਦੇ ਵਿੱਚ ਜੀਵ ਦਾ ਜੀਵ ਪੁਣਾ ਤੇ ਈਸ਼ਵਰ ਦਾ ਈਸ਼ਵਰ ਪੁਣਾ ਤਿਆਗ ਕੇ, 6 ਗੁਣ ਜੀਵ ਦੇ ਨੇ, 6 ਹੀ ਗੁਣ ਈਸ਼ਵਰ ਦੇ ਨੇ, ਉਹ ਛੱਡ ਕੇ ਇਹ ਜਾਣਨਾ ਕਿ ਤੂੰ ਹੀ ਬ੍ਰਹਮ ਹੈ। ਜੀਵ ਚ ਅਲੱਗ ਅਲਪੱਗ ਪੁਣਾ, ਈਸ਼ਵਰ ਵਿੱਚ ਸਰਬੱਗ ਪੁਣਾ। ਜੀਵ ਇੱਕ ਕਾਲ ਦੇਸ਼ੀ ਹੈ, ਈਸ਼ਵਰ ਸਰਬਕਾਲ ਦੇਸ਼ੀ ਹੈ। ਇਹ ਸਾਰਾ ਕੁਝ ਛੱਡ ਕੇ ਇਹ ਜਾਣਨਾ ਕਿ ਤੂੰ ਹੀ ਬ੍ਰਹਮ ਹੈ, ਉਹਨੂੰ ਖਾਲਸਾ ਜੀ ਲਕਸ਼ਿਆ ਅਰਥ ਕਹਿੰਦੇ ਨੇ। ਕਹਿੰਦੇ ਜਿਹੜਾ ਵਾਹਿਗੁਰੂ ਸ਼ਬਦ ਹੈ, ਇਹਦਾ ਵਾਚਿਆ ਅਰਥ ਔਰ ਲਕਸ਼ਿਆ ਅਰਥ ਦੋਵੇਂ ਹੀ ਇੱਕ ਨੇ। ਤਤਵੰਗ ਅਸੀਂ ਦੇ ਦੋ ਨੇ, ਵਾਚਿਆ ਅਰਥ ਵੱਖਰਾ ਤੇ ਲਕਸ਼ਿਆ ਅਰਥ ਵੱਖਰਾ ਹੈ, ਪਰ ਵਾਹਿਗੁਰੂ ਸ਼ਬਦ ਦਾ ਲਖਿਆ ਅਰਥ ਔਰ ਵਾਚਿਆ ਅਰਥ ਦੋਵੇਂ ਹੀ ਇੱਕ ਨੇ। ਵਾਹਿਗੁਰੂ ਦਾ ਮਤਲਬ ਹੈ ਤੂੰ ਹੀ ਬ੍ਰਹਮ ਹੈ, ਤੇਰੇ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ।
ਔਰ ਨਾ ਪਾਵਨ ਰਹਿਤ ਜਸ ਲੈ,
ਜਿਸ ਨੂੰ ਪ੍ਰਾਪਤ ਕਰਕੇ, ਜੇ ਵਾਹਿਗੁਰੂ ਸ਼ਬਦ ਨੂੰ ਪ੍ਰਾਪਤੀ ਕਰ ਲਈਏ, ਪ੍ਰਾਪਤੀ ਹੋ ਜਾਏ, ਤੇ ਉਸ ਨੂੰ ਪ੍ਰਾਪਤ ਕਰਕੇ ਗੁਰੂ ਖਾਲਸਾ ਜੀ ਕੁਝ ਹੋਰ ਪ੍ਰਾਪਤ ਕਰਨ ਦੀ ਇੱਛਾ ਨਹੀਂ ਰਹਿ ਜਾਂਦੀ। ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਕੁਝ ਹੋਰ ਪ੍ਰਾਪਤੀ ਦੀ ਇੱਛਾ ਨਹੀਂ ਰਹਿ ਜਾਂਦੀ। ਜਿਸ ਨੂੰ ਪਾ ਕੇ ਕੁਝ ਹੋਰ ਪਾਣ ਦੀ ਇੱਛਾ ਨਹੀਂ ਰਹਿੰਦੀ।
ਤਤੋ ਮਸੀ ਵੇਦਾਰਥ ਪਰਮਾਨਤ,
ਵੇਦਾਂ ਦੇ ਵਿੱਚ ਪ੍ਰਮਾਣ ਹੈ ਤਤ ਤਵੰਗ ਅਸੀ ਦਾ, ਉਹਦੇ ਵਿੱਚ ਤਤਵ ਮਸੀ ਜਿਹੜਾ ਹੈ ਉਹ ਸ਼ਬਦ ਉਚਾਰਿਆ ਹੈ।
ਵਾਹਿਗੁਰੂ ਸੋ ਸ੍ਰੀ ਗੁਰ ਠਾਨਤ,
ਪਰ ਸਤਿਗੁਰਾਂ ਨੇ ਵਾਹਿਗੁਰੂ ਸ਼ਬਦ ਜਿਹੜਾ ਉਹ ਸਾਰਿਆਂ ਦਾ ਜਿਹੜਾ ਸਾਰ ਹੈ, ਨਿਚੋੜ ਹੈ, ਜਿਵੇਂ ਤਤਵ ਮਸੀ ਦਾ ਅਰਥ ਹੈ ਬ੍ਰਹਮ ਤੂੰ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਵੀ ਇਹੀ ਅਰਥ ਹੈ ਕਿ ਤੂੰ ਹੀ ਉਸ ਚਰਜ ਸਰੂਪ ਪਰਮਾਤਮਾ ਦਾ ਸਰੂਪ ਹੈ, ਉਹਦੀ ਆਰਾਧਨਾ ਕਰ, ਉਹਦਾ ਚਿੰਤਨ ਕਰ। ਦੋਹਾਂ ਵਿੱਚ ਕੋਈ ਭੇਦ ਨਹੀਂ ਹੈ, ਇੱਕੋ ਹੀ ਹਨ।
ਨਾ ਅਨਕੈ ਮਨ ਬ੍ਰਹਮ ਪਛਾਨਤ,
ਜਿਹੜੇ ਉਸ ਬ੍ਰਹਮ ਨੂੰ ਜਾਣ ਲੈਂਦੇ ਹਨ ਫਿਰ ਉਹਨਾਂ ਦੇ ਅੰਦਰ ਅਨੇਕਤਾ ਨਹੀਂ ਰਹਿੰਦੀ, ਉਹ ਇੱਕ ਨੂੰ ਹੀ ਵੇਖਦੇ ਨੇ।
ਇੱਕ ਰਸ ਰੁਦਰ ਸਹਿਰ ਜਾਨਤ,
ਕਹਿੰਦੇ ਉਹ 11 ਰੁਦਰ ਜਿਹੜੇ ਮੰਨੇ ਜਾਂਦੇ ਨੇ, ਉਹ 11 ਰੁਦਰਾਂ ਦੇ ਵਿੱਚ ਵੀ ਇੱਕ ਪਰਮਾਤਮਾ ਨੂੰ ਹੀ ਜਾਣਦੇ ਹਨ।
ਨਵ ਵਿਦ ਪਰਣ ਵਿਸ਼ਵ ਕ੍ਰਿਤ ਕਾਰਨ,
9 ਪ੍ਰਕਾਰ ਦੇ ਕਾਰਨ ਜਗਤ ਦੇ ਮੰਨੇ ਜਾਂਦੇ ਨੇ, ਉਹ 9 ਨਹੀਂ ਮੰਨਦੇ, ਉਹ ਕਹਿੰਦੇ ਨੇ ਇੱਕੋ ਕਾਰਨ ਪਰਮਾਤਮਾ ਹੈ, ਜਿਸ ਪਰਮਾਤਮਾ ਤੋਂ ਸਾਰੇ ਜਗਤ ਦੀ ਉਤਪਤੀ ਹੋਈ ਹੈ।
ਚਤੁਰ ਵਰਗ ਭਵ ਜਨ ਤਾਰਨ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਰਸਨਾ ਤੋਂ ਇਸ ਗੁਰਮੰਤਰ ਨੂੰ ਚਤੁਰ ਵਰਗ, 4 ਵਰਣ ਨੇ, ਵਾਹ 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 ਹਾ ਗੱਗਾ ਤੇ ਰਾਰਾ, ਇਹਨਾਂ 4 ਅੱਖਰਾਂ ਨੂੰ ਜਿਹੜੇ ਆਪਣੀ ਰਸਨਾ ਤੋਂ ਜਪਦੇ ਨੇ, ਉਹਨਾਂ ਦਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ, ਉਹ ਇਸ ਸੰਸਾਰ ਤੋਂ, ਇਸ ਭਾਵ ਜਗਤ ਭਾਵ ਸੰਸਾਰ ਤੋਂ ਉਹਨਾਂ ਜਨਾਂ ਨੂੰ ਇਹ ਵਾਹਿਗੁਰੂ ਸ਼ਬਦ ਦੇ 4 ਅੱਖਰ ਤਾਰਦੇ ਹਨ।
ਸੁਰ ਤਰੂ ਸਿਮਰਨ ਕੋ ਸੁਖ ਦਾਤਾ,
ਇਹਦਾ ਸਿਮਰਨ ਕਰੀਏ ਤੇ ਜਿਵੇਂ ਦੇਵ ਤਰ, ਸੁਰ ਤਰ ਹੁੰਦਾ ਕਲਪ ਬ੍ਰਿਛ, ਜਿਵੇਂ ਕਲਪ ਬ੍ਰਿਛ ਸਾਰੇ ਸੁੱਖ ਦਿੰਦਾ, ਏਦਾਂ ਸਾਰੇ ਸੁੱਖਾਂ ਦਾ ਦਾਤਾ ਪਰਮਾਤਮਾ ਦਾ ਇਹੀ ਨਾਮ ਹੈ ਵਾਹਿਗੁਰੂ।
ਚਿੰਤਾ ਮਣੀ ਚਿੰਤਤ ਹਰ ਗਿਆਤਾ,
ਚਿੰਤਾ ਮਣੀ ਦੋ ਵੀ ਸਰਵੋਤਮ ਹੈ, ਜਿਵੇਂ ਚਿੰਤਾ ਮਣੀ ਕੋਲ ਚਿਤਵਨੀ ਕਰੀਏ ਤੇ ਪੂਰੀ ਹੁੰਦੀ ਹੈ ਨਾ, ਏਦਾਂ ਵਾਹਿਗੁਰੂ ਕਹੀਏ ਤੇ ਸਾਰੀਆਂ ਚਿਤਵਨੀਆਂ ਪੂਰੀਆਂ ਹੋ ਜਾਂਦੀਆਂ ਨੇ। ਜਿੰਨੀਆਂ ਚਿਤਵਨੀਆਂ ਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਜਿਤਨੀਆਂ ਚਿਤਵਨੀਆਂ ਨੇ ਉਹ ਸਾਰੀਆਂ ਚਿਤਵਨੀਆਂ ਪੂਰਨ ਹੋ ਜਾਂਦੀਆਂ ਹਨ।
ਵਾਸਦੇਵ ਸਤਜੁਗ ਮਣੀ ਨਾਮ,
ਕਹਿੰਦੇ ਵਾਸਦੇਵ, ਹੁਣ 4 ਅੱਖਰਾਂ ਦੇ ਵੱਖੋ ਵੱਖਰੇ ਨਾਂ ਦੱਸਦੇ, ਵੀ ਇਹ ਅੱਜ ਦਾ ਨਹੀਂ, ਵਾਹਿਗੁਰੂ ਸ਼ਬਦ ਬੜਾ ਪੁਰਾਣਾ। ਭਾਈ ਗੁਰਦਾਸ ਜੀ ਨੇ, ਕਿਉਂਕਿ ਇਹਨਾਂ ਨੇ ਸ਼ੰਕਾ ਕੀਤਾ ਸੀ ਵੀ ਇਹ ਨਵਾਂ ਨਾਂ ਹੈ, ਮਹਾਰਾਜ ਜੀ ਕਹਿੰਦੇ ਨਵਾਂ ਨਹੀਂ, ਪਰਮਾਤਮਾ ਨੇ, ਪਰਮੇਸ਼ਰ ਨੇ ਪਹਿਲਾਂ ਇਹ 4 ਅੱਖਰ ਇਕੱਠੇ ਨਹੀਂ ਪ੍ਰਗਟ ਕੀਤੇ, ਇੱਕ ਇੱਕ ਅੱਖਰ 4 ਯੁੱਗਾਂ ਚ ਪ੍ਰਗਟ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ 4 ਨੂੰ ਇਕੱਠਾ ਕਰਕੇ 4 ਇਕੱਠੇ ਕਰਕੇ ਪ੍ਰਗਟ ਕੀਤੇ ਨੇ, ਕਿਉਂਕਿ ਇੱਕ ਇੱਕ ਅੱਖਰ ਉਚਾਰਦਿਆਂ ਪਰਮੇਸ਼ਰ ਨੇ 9 ਯੁੱਗ ਲਾਏ ਨੇ, 9 ਯੁੱਗ ਬੀਤੇ ਤੇ ਵਾਵਾ ਅੱਖਰ ਉਚਾਰਿਆ, ਫਿਰ 9 ਯੁੱਗ ਬੀਤੇ ਤੇ ਹਾਹਾ, ਫਿਰ 9 ਬੀਤੇ ਤੇ ਗੱਗਾ, ਫਿਰ 9 ਯੁੱਗ ਬੀਤੇ ਤੇ ਉਸ ਵਕਤ ਰਾਰਾ ਅੱਖਰ ਜਿਹੜਾ ਹੈ ਉਹ ਉਚਾਰਨ ਹੋਇਆ ਤੇ 36 ਯੁੱਗ ਸੰਸਾਰ ਚ ਹਨੇਰਾ ਹੀ ਵਰਤਿਆ ਰਿਹਾ। 36 ਯੁੱਗ,
36 ਯੁੱਗਾਂ ਬਾਅਦ ਜਦੋਂ ਚਾਰੇ ਅੱਖਰ ਇਕੱਠੇ ਕਰਕੇ ਪ੍ਰਮਾਤਮਾ ਨੇ ਉਚਾਰੇ ਕਿਹਾ ਵਾਹਿਗੁਰੂ, ਉਸ ਵਕਤ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਹੋ ਗਿਆ। ਭਾਈ ਸਾਹਿਬ ਜੀ, ਹੁਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਹ ਪੌੜੀ ਵੀ ਆਉਂਦੀ ਹੈ ਕਿ ਜਿਹੜੇ ਚਾਰ ਅੱਖਰ ਨੇ ਕਿੱਥੋਂ ਕਿੱਥੋਂ ਮਹਾਰਾਜ ਜੀ ਨੇ ਕਿਵੇਂ ਇਹਨਾਂ ਤੋਂ ਅੱਗੇ ਨਾਮ ਬਣੇ ਹਨ। ਕਹਿੰਦੇ ਸਤਯੁਗ ਦੇ ਵਿੱਚ ਜਿਹੜਾ ਵਾਸਦੇਵ ਸ਼ਬਦ ਸੀ, ਪ੍ਰਮਾਤਮਾ ਦਾ ਨਾਮ ਪ੍ਰਗਟ ਹੋਇਆ ਵਾਸਦੇਵ, ਜਿਹੜਾ ਸਾਰਿਆਂ ਵਿੱਚ ਪ੍ਰਕਾਸ਼ ਹੋ ਕੇ ਵਸਦਾ। ਦੇਵ ਨਾਮ ਪ੍ਰਕਾਸ਼ ਦਾ, ਵਾਸ ਨਾਮ ਵਸਣੇ ਦਾ ਹੈ। ਜਿਹੜਾ ਸਾਰਿਆਂ ਵਿੱਚ ਪ੍ਰਕਾਸ਼ ਰੂਪ ਹੋ ਕੇ ਵਸਦਾ ਉਹਦਾ ਜਿਹੜਾ ਵਾਸਦੇਵ ਦਾ ਵਾਵਾ ਅੱਖਰ ਹੈ,
ਵਾਸਦੇਵ ਸਤਯੁਗ ਮਣੀ ਨਾਮ ਹਰ ਹਰ ਤ੍ਰੇਤਾ ਫਲਦ ਅਕਾਮ।
ਸਤਯੁਗ ਦੇ ਵਿੱਚ ਵਾਸਦੇਵ, ਵਾਸਦੇਵ ਦਾ ਮੰਤਰ ਹੁੰਦਾ ਸੀ, ਉਦੋਂ ਇਹੀ ਨਾਮ ਜਪਿਆ ਜਾਂਦਾ ਰਿਹਾ। ਇਹ ਸਾਰਿਆਂ ਵਿੱਚੋਂ ਸ਼੍ਰੋਮਣੀ ਨਾਮ ਸੀ ਵਾਸਦੇਵ, ਤੇ ਤ੍ਰੇਤੇ ਦੇ ਵਿੱਚ ਹਰ 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 ਹਰ, ਇਹ ਸਾਰੇ ਫਲਾਂ ਨੂੰ ਦੇਣ ਵਾਲਾ, ਜਿਹੜੇ ਅਕਾਮ ਕਾਮਨਾ ਤੋਂ ਰਹਿਤ ਹੋ ਕੇ ਹਰ ਹਰ ਜਪਦੇ ਸਨ, ਉਹਨਾਂ ਨੂੰ ਤ੍ਰੇਤੇ ਚ ਫਲ ਮਿਲਦਾ ਰਿਹਾ।
ਦੁਆਪਰ ਗੋਬਿੰਦ ਵਿਜੈ ਪ੍ਰਚੰਡ,
ਦੁਆਪਰ ਯੁੱਗ ਦੇ ਵਿੱਚ ਸਾਰੀ ਵਿਜੈ ਨੂੰ, ਜਿੱਤ ਨੂੰ ਪ੍ਰਚੰਡ ਕਰਕੇ ਵਿਆਪਕ ਕਰਨ ਵਾਲਾ ਜਿਹੜਾ ਪ੍ਰਮਾਤਮਾ ਦਾ ਨਾਂ ਸੀ, ਉਹ ਸੀ ਗੋਬਿੰਦ, ਜਿਸ ਦੀ ਵਿਜੈ ਪ੍ਰਚੰਡ ਹੋਈ, ਜਿਸ ਦੀ ਜਿੱਤ ਦੁਆਪਰ ਯੁੱਗ ਵਿੱਚ ਪ੍ਰਚੰਡ ਪ੍ਰਗਟ ਹੋਈ, ਉਹ ਗੋਬਿੰਦ ਤੀਸਰਾ ਅੱਖਰ ਹੈ।
ਕਲ ਕੇਵਲ ਰਾਕਾਰ ਅਖੰਡ,
ਕਲ ਯੁੱਗ ਦੇ ਵਿੱਚ ਕੇਵਲ ਰਕਾਰ, ਰਕਾਰ ਦਾ ਮਤਲਬ ਹੈ ਰਾਮ ਰਾਮ ਰਾਮ, ਇਹ ਨਾਮ ਕਲ ਯੁੱਗ ਦੇ ਵਿੱਚ ਪ੍ਰਗਟ ਹੋਇਆ।
ਵੇਦ ਚਤਰ ਯੁਗ ਜੇ ਨਿਸਤਾਰੇ, ਵਾਹਿਗੁਰੂ ਅਵਲੰਬ ਹਮਾਰੇ।
ਚਾਰਾਂ ਯੁੱਗਾਂ ਵਿੱਚ ਜਿਸ ਮੰਤਰ ਨੇ ਵੇਦਾਂ ਦਾ ਵੀ ਨਿਸਤਾਰਾ ਕੀਤਾ, ਵੇਦਾਂ ਦਾ ਵੀ ਉਧਾਰ ਕੀਤਾ, ਉਹਨਾਂ ਚਾਰਾਂ ਮਹਾ ਮੰਤਰਾਂ ਤੋਂ ਚਾਰ ਅੱਖਰ ਗੁਰੂ ਨਾਨਕ ਸਾਹਿਬ ਨੇ ਲੈ ਕੇ ਬਣਾਇਆ ਵਾਹਿਗੁਰੂ, ਉਹ ਸਾਡਾ ਅਵਲੰਬ ਹੈ, ਉਹ ਸਾਡਾ ਆਸਰਾ। ਭਾਈ ਗੁਰਦਾਸ ਜੀ ਕਹਿੰਦੇ ਉਹ ਵਾਹਿਗੁਰੂ ਸ਼ਬਦ ਤੋਂ ਚਾਰ ਅੱਖਰ ਲਏ ਗਏ, ਜਿਹੜੇ ਵਾਸਦੇਵ ਹਰੀ ਗੋਬਿੰਦ ਤੇ ਰਾਮ ਉਚਾਰੇ ਗਏ ਨੇ। ਇਹਨਾਂ ਚਾਰਾਂ ਅੱਖਰਾਂ ਦੇ ਜਾਪ ਦਾ ਇੱਕ ਫਲ, ਜਿਹੜਾ ਚਾਰ ਵਾਰੀ ਕਹਿਣਾ ਵਾਸਦੇਵ ਹਰੀ ਗੋਬਿੰਦ ਰਾਮ, ਇਹ ਚਾਰ ਮੰਤਰ ਨੇ, ਇੱਕ 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 ਵਾਰੀ ਕਹੋਗੇ ਇੱਕ ਫਲ ਮਿਲੇਗਾ, ਚਾਰ ਵਾਰੀ ਕਹੋਗੇ ਇਹਨਾਂ ਨੂੰ ਚਾਰ ਫਲ, ਚਾਰ ਵਾਰੀ ਕਹਿਣ ਦਾ ਫਲ। ਪਰ ਜਦੋਂ ਵਾਹਿਗੁਰੂ ਕਹਾਂਗੇ, ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਚਾਰਾਂ ਮੰਤਰਾਂ ਦੇ ਜਾਪ ਦਾ ਫਲ ਪ੍ਰਾਪਤ ਹੋ ਜਾਂਦਾ। ਐਸਾ ਨਾਮ ਵਾਹਿਗੁਰੂ ਜਿਹੜਾ ਵੇਦਾਂ ਨੂੰ ਵੀ ਨਿਸਤਾਰਨ ਵਾਲਾ, ਵੇਦਾਂ ਦਾ ਵੀ ਉਧਾਰ ਕਰਨ ਵਾਲਾ, ਉਹ ਵਾਹਿਗੁਰੂ ਗੁਰਮੰਤਰ ਸਾਡਾ ਅਵਲੰਬ ਹੈ, ਉਹ ਸਾਡਾ ਆਸਰਾ ਹੈ।
ਬਾਵਰ ਜੰਗਮ ਬਣ ਤ੍ਰਿਣ ਮਾਈ,
ਜੜ ਚੇਤਨ ਵਿੱਚ, ਦਰਖਤਾਂ ਵਿੱਚ, ਸਾਰੀ ਬਨਸਪਤੀ ਵਿੱਚ, ਘਾਹ ਦੇ ਕਿਣਕਿਆਂ ਵਿੱਚ ਵੀ,
ਸੂਤਰਾਤਮਕ ਇਸ ਬਿਨ ਕੋ ਨਾਈ,
ਇਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਸੂਤਰਾਤਮਕ ਨਹੀਂ ਹੈ, ਇਹ ਵਾਹਿਗੁਰੂ ਹੀ ਸਾਰਿਆਂ ਵਿੱਚ ਸੂਤਰਾਤਮਕ ਬਣਿਆ ਹੋਇਆ।
ਅਰਥ ਔਰ ਪਰਮਾਰਥ ਖਾਨੀ, ਵਾਹਿਗੁਰੂ ਸਾਰਥਰ ਪਰਮਾਨੀ।
ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜੇ ਅਰਥ ਹੋਰ ਤੁਹਾਨੂੰ ਦੱਸੇ ਹਨ ਵਾਹਿਗੁਰੂ ਸ਼ਬਦ ਦੇ, ਸਾਰ ਅਰਥ ਹੈ, ਅਰਥ ਤਾਂ ਹੋਰ ਵੀ ਬਹੁਤ ਨੇ ਵਾਹਿਗੁਰੂ ਸ਼ਬਦ ਦੇ, ਪਰ ਤੁਹਾਨੂੰ ਸਾਰ ਅਰਥ ਜਿਹੜਾ ਮੁੱਖ ਅਰਥ ਹੈ ਵਾਹਿਗੁਰੂ ਸ਼ਬਦ ਦਾ, ਉਹ ਤੁਹਾਨੂੰ ਪ੍ਰਮਾਣ ਦੇ ਕੇ ਦੱਸਿਆ ਹੈ।
ਸਾਦਰ ਜੇ ਸੇਵਿਓ ਮਹਾਦੇਵਾ,
ਜਿਸ ਨੂੰ ਮਹਾਦੇਵਾ ਸ਼ਿਵ ਜੀ ਨੇ ਵੀ ਸਤਿਕਾਰ ਨਾਲ ਪੂਜਿਆ ਹੈ, ਇਹ ਉਹ ਨਾਮ ਹੈ ਵਾਹਿਗੁਰੂ ਜਿਹਨੂੰ ਸ਼ਿਵ ਜੀ ਵੀ ਹੱਥ ਜੋੜ ਕੇ ਮੱਥਾ ਟੇਕਦਾ ਹੈ।
ਸਫਲ ਪਈ ਤੇ ਜਨ ਕ੍ਰਿਤ ਸੇਵਾ,
ਉਹਦੀ ਸੇਵਾ ਸਫਲੀ ਹੋ ਜਾਂਦੀ ਹੈ ਜਦੋਂ ਇਸ ਵਾਹਿਗੁਰੂ ਗੁਰਮੰਤਰ ਨੂੰ ਸੇਵਦਾ, ਕਾਲ ਤੇ ਸੇਵਾ ਕੀਤੀ ਹੋਈ ਸਫਲੀ ਹੋ ਜਾਂਦੀ ਹੈ।
ਇਨ ਤਜ ਜੇ ਅਨ ਆਸ਼ੈ ਲਹੇ,
ਪੰਡਤ ਜੀ ਜਿਹੜਾ ਇਸ ਵਾਹਿਗੁਰੂ ਸ਼ਬਦ ਨੂੰ ਜਪਦਾ ਉਹਦੀ ਕਾਲਣਾ, ਉਹਦੀ ਸੇਵਾ ਸਫਲ ਹੋ ਜਾਂਦੀ ਹੈ, ਤੇ ਜਿਹੜਾ ਇਸ ਨੂੰ ਤੱਜ ਕੇ ਹੋਰ ਆਸ਼ਿਆਂ ਨੂੰ ਲਾਉਂਦਾ, ਹੋਰ ਆਸ਼ਿਆਂ ਦੇ ਵਿੱਚ ਚੱਲਿਆ ਜਾਂਦਾ ਹੈ।
ਜਨ ਸੁਦਾ ਛੱਡ ਖਲ ਗਏ,
ਜਿਹੜੇ ਵਾਹਿਗੁਰੂ ਸ਼ਬਦ ਨੂੰ ਛੱਡ ਕੇ ਹੋਰ ਹੋਰ ਪਾਸੇ ਉਲਝ ਰਹੇ ਨੇ, ਹੇ ਪੰਡਿਤ ਜੀ, ਉਹ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨੂੰ ਇਕੱਠਾ ਕਰ ਰਹੇ ਨੇ, ਉਹ ਤਾਂ ਮੂਰਖ ਨੇ। ਉਹ ਤਾਂ ਖਲ ਮੂਰਖ ਹੋਏ ਨਾ ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਛੱਡ ਕੇ ਹੋਰ ਹੋਰ ਮੰਤਰ ਜਪੀ ਜਾਂਦੇ ਨੇ, ਜਿਹੜੇ ਬਾਬੇ ਦੇ ਦਿੰਦੇ ਨੇ ਟੋਣੇ ਟੋਟ ਕੇ ਕਰਨ ਵਾਸਤੇ ਵੀ ਆਹ ਮੰਤਰ ਪੜ੍ਹੋ ਤੇ ਇਹ ਕੰਮ ਸਿੱਧ ਹੋਵੇਗਾ, ਇਹ ਮੰਤਰ ਪੜ੍ਹੋ ਤੇ ਇਹ ਕੰਮ ਸਿੱਧ ਹੋਵੇਗਾ, ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਛੱਡ ਕੇ ਹੋਰ ਮੰਤਰਾਂ ਦੇ ਜਾਪ ਵਿੱਚ ਪੈ ਜਾਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਉਹ ਵੱਡਾ ਮਾਂ ਮੂਰਖ ਹੈ ਜਿਹੜਾ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨੂੰ ਇਕੱਠਾ ਕਰ ਰਿਹਾ ਹੈ, ਜ਼ਹਿਰ ਨੂੰ ਸਿੰਚ ਰਿਹਾ ਹੈ।
ਵਿਸ਼ਵ ਪਦਾਰਥ ਅੰਮ੍ਰਿਤ ਤੀਸਾ,
ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਦੇ ਜਿਤਨੇ ਪਦਾਰਥ ਨੇ ਔਰ ਫਿਰ ਜਿਹੜੇ 33 ਕਰੋੜ ਦੇਵਤੇ ਹਨ,
ਚਾਰ ਪਦਾਰਥ ਬੀਜ ਮਈ ਪੁੰਨ ਪਰਮ ਆਦਿ ਪ੍ਰਗਟੇ ਹੈ ਧਰ ਧਨ,
ਕਹਿੰਦੇ ਜਿਹੜੇ ਚਾਰ ਯੁੱਗਾਂ ਦਾ ਜਿਹੜਾ ਬੀਜ ਹੈ ਨਾ ਉਹ ਵਾਹਿਗੁਰੂ ਸ਼ਬਦ ਹੈ, ਜਿਹੜਾ ਪ੍ਰਣਵ ਪੂਜਣੇ ਯੋਗ ਹੈ ਇਹ ਚਾਰਾਂ ਯੁੱਗਾਂ ਦਾ ਬੀਜ ਹੈ ਜਿਹਦੇ ਆਸਰੇ ਚਾਰੇ ਯੁੱਗਾਂ ਦੀ ਮਰਿਆਦਾ ਟਿਕੀ ਰਹੀ।
ਵਿਸ਼ਵ ਪਦਾਰਥ ਅੰਮ੍ਰਿਤ ਤੀਸਾ,
ਜਿੰਨੇ ਪਦਾਰਥ ਨੇ ਸੰਸਾਰ ਵਿੱਚ ਜਾਂ 33 ਕਰੋੜ ਦੇਵੀ ਦੇਵਤੇ ਹਨ,
ਚਤੁਰ ਅੱਖਰ ਵਿਸ਼ ਵਿਸ਼ ਦੇਵੀ ਸਾ,
ਇਹਨਾਂ ਚਾਰਾਂ ਅੱਖਰਾਂ ਵਿੱਚ ਵਾਹਿਗੁਰੂ ਸ਼ਬਦ ਵਿੱਚ ਚਾਰਾਂ ਅੱਖਰਾਂ ਵਿੱਚ 33 ਕਰੋੜ ਦੇਵਤੇ ਵੀ ਵਸਦੇ ਨੇ ਤੇ ਦੁਨੀਆਂ ਦੇ ਸਾਰੇ ਪਦਾਰਥ ਵੀ ਇਹਦੇ ਚ ਹੀ ਵਸਦੇ ਨੇ। ਜਿਹੜਾ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦਾ 33 ਕਰੋੜ ਦੇਵਤੇ ਉਹਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ, ਦੁਨੀਆਂ ਦੇ ਜਿਤਨੇ ਪਦਾਰਥ ਨੇ ਉਹਨਾਂ ਨੂੰ ਸਾਰੇ ਪ੍ਰਾਪਤ ਹੋ ਜਾਂਦੇ ਨੇ ਇਸੇ ਵਾਹਿਗੁਰੂ ਸ਼ਬਦ ਵਿੱਚ ਹੀ ਸਾਰਾ ਕੁਝ। ਭਾਈ ਗੁਰਦਾਸ ਜੀ ਕਹਿੰਦੇ ਤੂੰ ਬਾਹਰ ਕੁਝ ਹੈ ਹੀ ਨਹੀਂ, ਜੋ ਕੁਝ ਵੀ ਹੈ ਇਹਦੇ ਵਿੱਚ ਹੀ ਹੈ, 33 ਕਰੋੜ ਦੇਵਤੇ ਵੀ ਇਸੇ ਚ ਨੇ ਔਰ ਦੁਨੀਆਂ ਦੇ ਜਿਤਨੇ ਪਦਾਰਥ ਨੇ ਭਾਈ ਉਹ ਵੀ ਇਸੇ ਵਾਹਿਗੁਰੂ ਦੇ ਚਾਰਾਂ ਅੱਖਰਾਂ ਦੇ ਵਿੱਚ ਹਨ।
ਚਿੰਤਤ ਰੁਚੀ ਅਵਗਾਹਾ,
ਜਿਹੜੇ ਇਸੇ ਦਾ ਚਿੰਤਨ ਕਰਦੇ ਨੇ ਰੁਚੀ ਦੇ ਨਾਲ ਭਾਵਨਾ ਦੇ ਨਾਲ, ਜਿਹੜੇ ਇਸ ਵਾਹਿਗੁਰੂ 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 ਬਾਰ ਬਾਰ ਪੁਨਃ ਪੁਨਃ ਇਸ ਗੁਰਮੰਤਰ ਦਾ ਚਿੰਤਨ ਕਰਦੇ ਹਨ,
ਉਹਨਾਂ
ਭਗਤਾਂ ਨੂੰ ਇਹਦੇ ਵਿੱਚੋਂ ਤਤੰਗ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ, ਜੋ ਜੋ ਜਪਦੇ ਨੇ ਉਹਨਾਂ ਨੂੰ ਸਭ ਕੁਝ ਹੀ ਮਿਲੀ ਜਾਂਦਾ, ਸਭ ਕੁਝ ਹੀ ਇਸੇ ਗੁਰਮੰਤਰ ਵਿੱਚੋਂ ਹੀ ਉਹਨੂੰ ਪ੍ਰਾਪਤ ਹੋ ਜਾਂਦਾ ਹੈ।
ਵਰਨ ਨਸਾ ਤੋਂ ਵਰਨ ਪ੍ਰਤਾਪ,
ਭਾਈ ਸਾਹਿਬ ਜੀ ਕਹਿੰਦੇ ਭਾਈ ਗੁਰਦਾਸ ਜੀ ਉਹਨਾਂ ਪੰਡਤਾਂ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਮੈਂ ਤਾਂ ਇਹ ਜਿਹੜੇ ਚਾਰ ਅੱਖਰ ਨੇ ਨਾ ਵਾਹਿਗੁਰੂ ਸ਼ਬਦ ਦੇ ਇਹਨਾਂ ਦੀ ਚਾਰਾਂ ਅੱਖਰਾਂ ਦੀ ਮਹਿਮਾ ਹੀ ਨਹੀਂ ਕਹਿ ਸਕਦਾ, ਇਹਨਾਂ ਦਾ ਜਿਹੜਾ ਪ੍ਰਤਾਪ ਹੈ ਚਾਰਾਂ ਵਰਨਾਂ ਦਾ ਉਹ ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ।
ਜਾਨਤ ਹੈ ਜੇ ਜਾਪ ਸੋ ਜਾਪੋ,
ਇਹ ਜਿਹੜੇ ਜਪਦੇ ਨੇ ਉਹੀ ਜਾਣਦੇ ਹਨ ਇਸ ਗੁਰਮੰਤਰ ਦੇ ਜਾਪ ਦਾ ਆਨੰਦ ਕੀ ਹੈ, ਇਸ ਪਵਿੱਤਰ ਗੁਰਮੰਤਰ ਦੇ ਆਨੰਦ ਨੂੰ ਉਹੀ ਜਾਣਦੇ ਨੇ ਜਿਹੜੇ ਜਪਦੇ ਨੇ। ਜਾਨਤ ਹੈ ਜੇ ਜਾਪ ਸੋ ਜਾਪੋ, ਜਿਹੜੇ ਇਸ ਨੂੰ ਜਪਦੇ ਨੇ ਉਹੀ ਇਸ ਦੇ ਪਰਮ ਆਨੰਦ ਨੂੰ ਜਾਣਦੇ ਨੇ, ਜੋ ਜੋ ਜਪੈ ਤਿਸ ਕੀ ਗਤ, ਉਹਨਾਂ ਦੀ ਮੁਕਤੀ ਹੋ ਜਾਂਦੀ ਹੈ, ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਾਰ ਸ੍ਰੀ ਗੁਰ ਪ੍ਰਗਟਾਇਓ,
ਇਹਦਾ ਸਾਰਿਆਂ ਦਾ ਜਿਹੜਾ ਸਾਰ ਹੈ ਨਾ, ਦੁਨੀਆਂ ਦੇ ਜਿੰਨੇ ਮੰਤਰ ਨੇ ਜਿੰਨੇ ਨਾਮ ਨੇ ਪ੍ਰਮਾਤਮਾ ਦੇ ਉਹਨਾਂ ਸਾਰੇ ਨਾਵਾਂ ਵਿੱਚੋਂ ਜਿਹੜਾ ਸਾਰ ਨਾਮ ਹੈ ਪ੍ਰਮਾਤਮਾ ਦਾ ਸ੍ਰੇਸ਼ਟ ਉਹ ਵਾਹਿਗੁਰੂ ਸ਼ਬਦ ਹੈ।
ਜੀ ਵੇਦਨ ਗੋਇਆਰਥ ਗਾਇਓ,
ਕਹਿੰਦੇ ਵੇਦਾਂ ਵਿੱਚ ਵੀ ਇਹਦਾ ਜ਼ਿਕਰ ਆਇਆ, ਵਾਹੇ ਵੱਖਰਾ ਹੋ ਕੇ ਗੁਰੂ ਦਾ ਵੱਖਰਾ ਹੋ ਕੇ ਇੱਦਾਂ ਗੋਹਾਰਥ ਗੋਜ ਅਰਥ ਇੱਦਾਂ ਵੇਦਾਂ ਦੇ ਵਿੱਚ ਵੀ ਗਾਇਆ ਹੋਇਆ।
ਵਿਪ੍ਰੋ ਵਾਚ ਦੋਏਰਾ ਚਤਰ ਅੱਖਰ ਇਹ ਸਾਰ ਸੁੱਟ ਪ੍ਰਭ ਤੇ ਸੁਣਿਓ ਪ੍ਰਤਾਪ,
ਚਾਰ ਅੱਖਰਾਂ ਦਾ ਜਿਹੜਾ ਤੇਜ ਪ੍ਰਤਾਪ ਭਾਈ ਗੁਰਦਾਸ ਜੀ ਨੇ ਦੱਸਿਆ ਉਹਨਾਂ ਬ੍ਰਾਹਮਣਾਂ ਨੇ ਸੁਣਿਆ। ਬ੍ਰਾਹਮਣ ਕਹਿੰਦੇ ਜੀ ਅਸੀਂ ਇਹਨਾਂ ਚਾਰਾਂ ਅੱਖਰਾਂ ਦਾ ਜਿਹੜਾ ਵੇਦ ਪਾਠ ਤੁਸੀਂ ਸਰੋਤ ਸੁਣਾਇਆ ਉਹ ਇਹਦਾ ਪ੍ਰਤਾਪ ਅਸੀਂ ਸੁਣਿਆ ਹੈ।
ਤਾਸ ਸਤੋਤਰ ਬਖਾਨੀਏ ਜਾਪ ਕਰੈ ਰੁਚ ਜਾਪ,
ਪੰਡਿਤ ਕਹਿਣ ਲੱਗੇ ਭਾਈ ਗੁਰਦਾਸ ਜੀ ਨੂੰ, ਭਾਈ ਸਾਹਿਬ ਜੀ ਸਾਨੂੰ ਇਹਨਾਂ ਚਾਰਾਂ ਅੱਖਰਾਂ ਦਾ ਵਾਹਿਗੁਰੂ ਗੁਰਮੰਤਰ ਦਾ ਜਿਹੜਾ ਸਤੋਤਰ ਹੈ ਉਹ ਵੀ ਉਚਾਰਨ ਕਰਕੇ ਸੁਣਾ ਦਿਓ। ਤਾਂ ਜੋ ਅਸੀਂ ਰੁਚੀ ਨਾਲ ਭਾਵਨਾ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਜਪੀਏ। ਇਹਦਾ ਜਿਹੜਾ ਸਤੋਤਰ ਅੱਗੇ ਸੰਸਕ੍ਰਿਤ ਵਿੱਚ ਉਹ ਭਾਈ ਗੁਰਦਾਸ ਜੀ ਨੂੰ ਉਚਾਰਨ ਕੀਤਾ 6 ਬੰਦਾਂ ਵਿੱਚ, ਉਹਦੀ ਕਥਾ ਆਪਾਂ ਕੱਲ ਦੇ ਪ੍ਰਕਰਣਾਂ ਚ ਵਿਚਾਰਾਂਗੇ।